सतनाम श्री वाहे गुरु साहेब जी सोरठ महला पंजवा ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਰ ਸਤਿਕਾਰ ਦੇ ਸੰਯੋਗਤ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਮੁੱਚੀ ਮਾਨਵਤਾ ਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਕਰਤਾਰਥ ਕੀਤਾ ਹੈ, ਸਮੁੱਚੇ ਜੀਵਾਂ ਦੇ ਕਲਿਆਣ ਅਰਥੇ ਸਤਿਗੁਰੂ ਪਾਤਸ਼ਾਹ ਨੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਆਪਾਂ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਨੇ ਅੱਜ ਜੋ ਸ੍ਰੀ ਮੁੱਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦ। ਸੋਰਠ ਰਾਗਣੀ ਦੇ ਵਿੱਚ ਪੰਜਵੇਂ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਰਮ ਪਵਿੱਤਰ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਦੇ ਨਵੀਨ ਸਵਰੂਪਾਂ ਦੇ ਉੱਪਰ 621 ਅੰਗ ਦੇ ਉੱਪਰ ਸੁਭਾਵਮਾਨ ਹੈ। ਸਤਿਗੁਰਾਂ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ ਨਾਲ ਹੀ ਹੈਡਿੰਗ ਲਿਖ ਦਿੱਤਾ ਕਿ ਘਰ ਤੀਜਾ। ਜਦੋਂ ਸੰਗੀਤ ਦੀ ਨਿਯਮਾਵਲੀ ਅਨੁਸਾਰ ਇਸ ਸ਼ਬਦ ਦਾ ਕੀਰਤਨ ਗੁਰਮੁਖ ਪਿਆਰੇ ਰਾਗੀ ਸਹਿਬਾਨ ਕਰਨਗੇ ਤਾਂ ਜੋੜੀ ਦੇ ਤੀਸਰੇ ਘਰ ਤਾਲ ਵਿੱਚ ਪਾ ਕੇ ਇਹ ਸ਼ਬਦ ਨੂੰ ਗਾਉਣਾ ਹੈ। ਅੱਗੇ ਸਤਿਗੁਰਾਂ ਦਾ ਬਚਨ ਲਿਖਿਆ ਹੈ ਚੌ ਪਦੇ, ਸ਼ਬਦ ਇਹ ਇੱਕੋ ਹੈ। ਇੱਕ ਸ਼ਬਦ ਦੇ ਅੰਦਰ ਪਦੇ ਨਾਮ ਪੌੜੀਆਂ ਦਾ, ਪਦੇ ਨਾਮ ਹਿੱਸਿਆਂ ਦਾ ਹੈ। ਇਹ ਸ਼ਬਦ ਦੇ ਅੰਦਰ ਚਾਰ ਹਿੱਸੇ ਹੋਣਗੇ, ਚਾਰ ਪਦੇ ਪੌੜੀਆਂ ਆਉਣਗੀਆਂ। ਪਦੇ ਨਾਮ ਪੈਰਾਂ ਦਾ ਵੀ ਹੈ, ਚਾਰ ਚਰਨਾਂ ਦੇ ਉੱਤੇ ਚੱਲਣ ਵਾਲਾ ਇਹ ਸ਼ਬਦ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਵਸਤੂ ਨਿਰਦੇਸ਼ ਮੰਗਲ ਕਰਦੇ ਹਨ।
ਓਅੰਕਾਰ ਸਤਿਗੁਰ ਪ੍ਰਸਾਦ,
ਪਰਮੇਸ਼ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਇੱਕ ਹੈ, ਉਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਰ ਹੋਵੇਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਵੀ ਸਿੱਧ ਨਾਥ ਪੁੱਛਦੇ ਸਨ ਕਿ ਗੁਰੂ ਨਾਨਕ ਸਾਹਿਬ ਜਿਹੜੇ ਅਕਾਲ ਪੁਰਖ ਪਰਮਾਤਮਾ ਇੱਕ ਦਾ ਸਿਮਰਨ ਕਰਨ ਦਾ ਤੁਸੀਂ ਹੁਕਮ ਕਰਦੇ ਬਚਨ ਕਰਦੇ ਹੋ, ਉਹ ਕੋਈ ਇਹੋ ਜਿਹੀ ਚੀਜ਼ ਵੀ ਹੈ ਜਿਹੜੀ ਪਰਮਾਤਮਾ ਵੀ ਨਹੀਂ ਬਣਾ ਸਕਿਆ? ਸਤਿਗੁਰੂ ਪਾਤਸ਼ਾਹ ਕਹਿੰਦੇ ਹਾਂ, ਸਿੱਧ ਨਾਥੋ ਇੱਕ ਚੀਜ਼ ਹੈ ਜਿਹੜੀ ਪਰਮਾਤਮਾ ਤੋਂ ਵੀ ਨਹੀਂ ਬਣੀ ਹੈ। ਕਹਿੰਦੇ ਉਹ ਕਿਹੜੀ ਚੀਜ਼ ਹੈ? ਮਨ ਵਿੱਚ ਭੁਲੇਖਾ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਹਰਾ ਦੇਵਾਂਗੇ, ਅਸੀਂ ਇਹਨਾਂ ਦੇ ਗੁਰੂ, ਸਾਡੇ ਸ਼ਿਸ਼ ਬਣ ਜਾਣਗੇ। ਸਤਿਗੁਰੂ ਪਾਤਸ਼ਾਹ ਕਹਿੰਦੇ ਗੋਰਖ ਨਾਥ ਅਸਿੱਧ ਨਾਥੋ, ਪਰਮੇਸ਼ਰ ਪਰਮਾਤਮਾ ਵਾਹਿਗੁਰੂ ਨੇ ਸਭ ਕੁਝ ਬਣਾ ਦਿੱਤਾ ਤੇ ਇੱਕ ਆਪਣੇ ਵਰਗਾ ਪਰਮਾਤਮਾ ਨੇ ਉਹਦੇ ਤੋਂ ਬਣਿਆ। ਉਹ ਇੱਕੋ ਹੀ ਹੈ ਪਰਮੇਸ਼ਰ ਵਾਹਿਗੁਰੂ, ਉਹਦੇ ਅੰਦਰ ਸਜਾਤੀ ਬਜਾਤੀ ਸਵੈ ਜਾਤੀ ਤਿੰਨੇ ਭੇਦ ਨਹੀਂ ਦੇਖਣ ਵਿੱਚ ਆਉਂਦੇ। ਇਸ ਲਈ ਏਕਾ ਗਣਿਤ ਵਿਦਿਆ ਦਾ ਲਾਇਆ ਹੈ ਤੇ ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਜਿੰਨੇ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਨੇ ਓਨੇ ਜੀਵਾਂ ਦੀ ਪਰਮੇਸ਼ਰ ਵਾਹਿਗੁਰੂ ਓਅੰਕਾਰ ਉਚਾਰਨ ਮਾਤਰ ਰੱਖਿਆ ਕਰਨ ਵਾਲਾ ਹੈ। ਊੜਾ ਅਕਸ਼ਰੀ ਵਿਦਿਆ ਦਾ, ਊੜੇ ਤੇ ਲੱਗੀ ਕਾਰ ਇਸ਼ਾਰਾ ਵਿਦਿਆ ਦਾ ਜਨਾਇਕ ਹੈ। ਤਿੰਨ ਵਿਦਿਆ ਦਾ ਦਾਤਾ ਹੈ ਇੱਕ ਪਰਮੇਸ਼ਰ ਪਰਮਾਤਮਾ। ਉਹਦਾ ਸਰੂਪ ਕਿਹੋ ਜਿਹਾ ਹੈ? ਸਤਿਗੁਰੂ ਕਹਿੰਦੇ ਸਤ ਗੁਰ ਪ੍ਰਸਾਦ। ਸਤ ਉਹ ਸੱਚਾ ਹੈ, ਕਦੇ ਨਾਸ ਨਹੀਂ ਹੁੰਦਾ। ਤ੍ਰਈ ਕਾਲ ਅਵਾਦ ਅਤਵੰ ਸਤਵੰ, ਨਾ ਭੂਤ ਕਾਲ ਦੇ ਵਿੱਚ ਖਤਮ ਹੋਇਆ, ਨਾ ਵਰਤਮਾਨ ਵਿੱਚ ਖਤਮ ਹੈ, ਤੇ ਨਾ ਪਰਮੇਸ਼ਰ ਵਾਹਿਗੁਰੂ ਨੇ ਅੱਗੇ ਜਿਹੜਾ ਭਵਿੱਖ ਦੇ ਸਮੇਂ ਵਿੱਚ ਕਦੇ ਖਤਮ ਹੋਣਾ। ਦਿਨ ਰਵ ਚੱਲੇ ਨਿਸ ਸੱਸ ਚੱਲੇ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਪਰਮੇਸ਼ਰ ਸਦਾ ਸਥਿਰ ਰਹਿਣ ਵਾਲਾ, ਇਸ ਲਈ ਉਹਨੂੰ ਸੱਤ ਸੱਚਾ ਕਹਿੰਦੇ ਨੇ। ਗੁਰ ਦਾ ਅਰਥ ਹੈ ਉਹ ਚੇਤਨ ਸਰੂਪ ਹੈ ਪਰਮਾਤਮਾ। ਗੁਰ ਇੱਕ ਅੰਧਕਾਰ ਸੁਭਾਖਾ, ਰੂਪ ਪ੍ਰਕਾਸ਼ ਵੇਦ ਮਤ ਸਾਖਾ, ਤੇ ਰੂਪ ਹੀ ਗਿਆਨ ਦਾ ਪ੍ਰਕਾਸ਼ ਕਰਦਾ, ਗੁਰ ਅਗਿਆਨਤਾ ਦਾ ਹਨੇਰਾ ਮੇਟ ਦਿੰਦਾ। ਉਸ ਨੂੰ ਗੁਰ ਚੇਤਨ ਰੂਪ ਕਹਿੰਦੇ ਨੇ। ਪ੍ਰਸਾਦ ਦਾ ਅਰਥ ਪਰਮਾਤਮਾ ਆਨੰਦ ਸਰੂਪ ਹੈ, ਸੁਖ ਸਰੂਪ ਹੈ। ਇਹੋ ਜੇ ਇੱਕ ਓਅੰਕਾਰ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਨਹੀਂ ਸਹਸਾ ਚੁਕਾਇਆ,
ਇਹ ਪਰਮ ਪਵਿੱਤਰ ਉਪਦੇਸ਼ ਜੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਇਹਦੀ ਉਥਾਨਕਾ ਕੀ ਹੈ? ਕਿੱਥੇ ਸ਼ਬਦ ਉਚਾਰਿਆ, ਕਿਉਂ ਉਚਾਰਨ ਕਰਨ ਦੀ ਲੋੜ ਪਈ? ਸਮੁੱਚੀ ਗੁਰਬਾਣੀ ਦੀਆਂ ਉਥਾਨਕਾਵਾਂ ਨੇ, ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਕਿੱਥੇ ਕਿਹਦੇ ਪ੍ਰਥਾਏ ਕਦੋਂ ਸ਼ਬਦ ਉਚਾਰਿਆ? ਇਹ ਅੱਜ ਦਾ ਪਰਮ ਪਵਿੱਤਰ ਜੋ ਸ਼ਬਦ ਹੈ, ਜਿਸ ਵੇਲੇ ਧੰਨ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ 5ਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਰ ਦਿੱਤੀ। ਗੁਰਤਾ ਗੱਦੀ ਦੇ ਤਖ਼ਤ ਤੇ ਸੁਭਾਏ ਮਾਨ ਹੋਏ ਨੇ ਗੁਰੂ ਅਰਜਨ ਦੇਵ ਸਾਹਿਬ ਜੀ। ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸੱਚਖੰਡ ਪਿਆਨਾ ਕਰ ਚੁੱਕੇ ਹਨ। ਵੱਡੇ ਭਰਾਤਾ ਬਾਬਾ ਪਿਰਥੀ ਚੰਦ ਜੀ ਦੇ ਮਨ ਵਿੱਚ ਬੇਹੱਦ ਈਰਖਾ ਸੀ ਕਿ ਮੈਂ ਵੱਡਾ ਪੁੱਤਰ ਸੀ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ, ਤੇ ਮੈਨੂੰ ਛੱਡ ਕਰਕੇ ਸਭ ਤੋਂ ਛੋਟੇ ਪੁੱਤਰ ਨੂੰ ਪਿਤਾ ਨਿਵਾਜ ਗਏ ਨੇ। ਸੰਗਤਾਂ ਨੇ ਇਹਨਾਂ ਦੇ ਚਰਨੀ ਲਾ ਦਿੱਤਾ, ਸੰਗਤਾਂ ਇਹਨਾਂ ਦੀ ਮਨੌਤ ਕਰਦੀਆਂ, ਉਪਦੇਸ਼ ਸੁਣਦੀਆਂ, ਮਾਣ ਸਤਿਕਾਰ ਕਰਦੀਆਂ ਨੇ। ਇਹ ਜਰਿਆ ਨਹੀਂ ਗਿਆ ਪਿਰਥੀ ਚੰਦ ਜੀ ਕੋਲੋਂ। ਉਹਨੇ ਕੀ ਕੀਤਾ? ਪਹਿਲਾਂ ਇਸ ਨਗਰ ਦੀਆਂ ਜਿਹੜੇ ਕੁਝ ਪੰਚ ਸਨ ਮੁਖੀ ਲੋਕਾਂ ਦੇ ਨਾਲ ਜਾ ਕੇ ਮਿਲਾਪ ਕੀਤਾ ਵੀ ਜਿਹੜਾ ਗੁਰਤਾ ਗੱਦੀ ਦੇ ਉੱਤੇ ਹੱਕ ਮੇਰਾ ਬਣਦਾ, ਤੁਸੀਂ ਮੇਰੇ ਪੱਖ ਵਿੱਚ ਜਾ ਕੇ ਬੋਲੋ। ਫਿਰ ਜਿਹੜੇ ਕੁਝ ਹੋਰ ਉਹਨਾਂ ਤੋਂ ਉੱਚ ਅਧਿਕਾਰੀ ਸੀ ਇਲਾਕੇ ਦੇ, ਉਹਨਾਂ ਉਹਨਾਂ ਨਾਲ ਜਾ ਕਰਕੇ ਮਿਲਾਪ ਕੀਤਾ ਵੀ ਮੇਰੀ ਮਦਦ ਕਰੋ। ਉਹਨਾਂ ਵੱਲੋਂ ਵੀ ਕੁਝ ਜਿਹੜਾ ਜਦੋਂ ਕੰਮ ਨਾ ਸਵਰਿਆ ਫਿਰ ਉਹਨੂੰ ਦਿੱਲੀ ਜਾ ਕੇ ਡੇਰੇ ਲਾ ਲਏ। ਦਿੱਲੀ ਵਿੱਚ ਜਾ ਕੇ ਸੁਲਹੀ ਨੂੰ ਮਿਲਿਆ, ਸੁਲੱਭੀ ਖਾਨ ਨੂੰ ਮਿਲਣਾ ਕੀਤਾ। ਉੱਥੇ ਅਨੇਕਾਂ ਤਰ੍ਹਾਂ ਦੇ ਜਿਹੜੇ ਵਜ਼ੀਰ, ਰਾਜੇ, ਮੰਤਰੀ, ਸੰਤਰੀ ਸਨ ਉਹਨਾਂ ਨਾਲ ਵੰਡ ਧੁੱਪ ਕੀਤੀ ਕਿ ਜਹਾਂਗੀਰ ਦੇ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਦੁਨੀਆਂ ਦਾ ਅਸੂਲ ਹੈ ਪਿਤਾ ਦਾ ਸਭ ਕੁਝ ਜਿਹੜਾ ਹੱਕ ਵੱਡੇ ਪੁੱਤਰ ਦਾ ਹੁੰਦਾ। ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਗੁਰਤਾ ਗੱਦੀ ਨਾਲ ਵੱਡਾ ਪੁੱਤਰ ਖਾਲੀ ਰਹਿ ਗਿਆ ਤੇ ਛੋਟੇ ਅਰਜਨ ਸਾਹਿਬ ਗੁਰੂ ਬਣ ਗਏ ਨੇ। ਬਾਦਸ਼ਾਹ ਨੂੰ ਕਹੋ ਮੇਰੀ ਮਦਦ ਕਰਨ। ਜਦੋਂ ਇਹ ਸਾਰੀਆਂ ਗੱਲਾਂ ਵਜ਼ੀਰਾਂ, ਮੰਤਰੀਆਂ, ਸੰਤਰੀਆਂ ਨੇ ਨੇੜੇ ਜਾ ਕੇ ਜਹਾਂਗੀਰ ਦੇ ਕਹਿਣਾ ਕੀਤੀਆਂ ਤੇ ਜਹਾਂਗੀਰ ਕਹਿੰਦਾ ਗੁਰੂ ਰਾਮਦਾਸ ਸਾਹਿਬ ਤੇ ਪਰਮੇਸ਼ਵਰ ਰੂਪ ਨੇ। ਗੁਰੂ ਨਾਨਕ ਦਾ ਜਿਹੜਾ ਦਰ ਸਭ ਤੋਂ ਮਹਾਨ ਹੈ, ਉੱਥੇ ਤਾਂ ਮੇਰੇ ਵਰਗੇ ਬਾਦਸ਼ਾਹ ਜਾ ਕੇ ਨੱਕ ਨਾਲ ਲਕੀਰਾਂ ਕੱਢਦੇ ਪਏ ਨੇ। ਉਸ ਦਰ ਦਾ ਨਿਆਂ ਤਾਂ ਆਪ ਗੁਰੂ ਰਾਮਦਾਸ ਸਾਹਿਬ ਜੀ ਕਰ ਗਏ ਨੇ। ਉਹਨਾਂ ਨੇ ਬਖਸ਼ਿਸ਼ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਰ ਦਿੱਤੀ ਹੈ, ਮੈਂ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਫਿਰ ਵੇਖਿਆ ਪਿਰਥੀ ਚੰਦ ਨੇ ਵੀ ਮੇਰੇ ਹੱਥ ਪੱਲੇ ਕੁਝ ਪੈਣਾ ਨਹੀਂ। ਫਿਰ ਵਜ਼ੀਰਾਂ ਮੰਤਰੀਆਂ ਨੂੰ ਜਾ ਕੇ ਕਹਿਣ ਲੱਗਿਆ, ਕਹਿੰਦਾ ਜੇ ਇਹ ਗੁਰਤਾ ਗੱਦੀ ਨਹੀਂ ਦਵਾ ਸਕਦੇ ਫਿਰ ਮੈਨੂੰ ਦੋ ਚਾਰ ਪਿੰਡ ਹੀ ਦਵਾ ਦਿਓ, ਮੈਂ ਆਪਣਾ ਵਾਸਾ ਕਰ ਲਵਾਂ ਜਾ ਕਰਕੇ। ਤੇ ਇਸ ਲਈ ਫਿਰ ਜਿਹੜਾ ਸਾਧ ਸੰਗਤ ਦੇ ਸੋਢੀਆਂ ਦਾ ਕੋਠਾ ਹੈ ਭਾਈ ਭਗਤੇ ਦੇ ਕੋਲ, ਇਹ ਇਲਾਕਾ ਜਿਹੜਾ ਸੀ ਕੁਝ ਪਿੰਡ ਬਾਦਸ਼ਾਹ ਨੇ ਦੇ ਦਿੱਤੇ ਸੀ ਪਿਰਥੀਏ ਨੂੰ, ਉੱਥੇ ਆ ਕਰਕੇ ਫਿਰ ਰਹਿਣ ਲੱਗ ਪਿਆ। ਕੋਈ ਇਹਦਾ ਜ਼ੋਰ ਨਹੀਂ ਚੱਲਿਆ ਗੁਰਤਾ ਗੱਦੀ ਤੇ। ਜਦੋਂ ਇਹ ਦਿੱਲੀ ਗਿਆ ਹੋਇਆ ਸੀ ਤੇ ਸਿੱਖ ਸੰਗਤਾਂ ਦੇ ਮਨਾਂ ਅੰਦਰ ਕੋਈ ਸ਼ੰਕਾ ਬਣ ਗਿਆ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਪਾਵਨ ਧਰਤੀ ਅੰਮ੍ਰਿਤਸਰ ਵਿਖੇ ਸੰਗਤਾਂ ਨੂੰ ਕਿਹਾ ਸੀ, ਮਹਾਰਾਜ ਤੁਸੀਂ ਵੀ ਕੋਈ ਯਤਨ ਕਰੋ, ਕਿਸੇ ਪੰਚਾਂ ਨਾਲ ਜਾ ਕੇ ਮਿਲੋ, ਕਿਸੇ ਹੋਰ ਉਸ ਤੋਂ ਵੱਡੇ ਸਰਦਾਰ ਚੌਧਰੀਆਂ ਨਾਲ ਜਾ ਕੇ ਮਿਲਾਪ ਕਰੋ, ਜਿਹੜੇ ਵਜ਼ੀਰ, ਮੰਤਰੀ, ਸੰਤਰੀ, ਰਾਜੇ ਦੇ ਉਹਨਾਂ ਤੱਕ ਪਹੁੰਚ ਕਰੋ, ਪਿਰਥੀ ਚੰਦ ਕੁਝ ਆਪ ਜੀ ਦਾ ਵਿਗਾੜ ਨਾ ਦੇਵੇ। ਫਿਰ ਉਸ ਵੇਲੇ ਇਹ ਪਾਵਨ ਸ਼ਬਦ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਉਚਾਰਨ ਕੀਤਾ। ਪਹਿਲਾ ਜਿਹੜਾ ਅਰਥ ਹੈ ਉਹਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ, ਮਿਲ ਪੰਚੋ ਨਹੀਂ ਸਹਿਸਾ ਚੁਕਾਇਆ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਦੇਖੋ, ਨਜ਼ਰ ਮਾਰ ਕਰਕੇ ਜਿਹੜਾ ਪਿਰਥੀ ਚੰਦ ਹੈ ਉਹ ਇਸ ਨਗਰ ਸ਼ਹਿਰ ਦੇ ਪੰਚਾਂ ਦੇ ਘਰਾਂ ਘਰਾਂ ਵਿੱਚ ਘੁੰਮਿਆ। ਮੇਰੇ ਪੱਖ ਦੀ ਗੱਲ ਕਰੋ, ਮੇਰੇ ਨਾਲ ਖੜੋ, ਮੇਰੀ ਮਦਦ ਕਰਨੀ ਕਰੋ, ਮੈਨੂੰ ਗੁਰਤਾ ਗੱਦੀ ਦਵਾਓ। ਤੇ ਜਦੋਂ ਪੰਚਾਂ ਦੇ ਕੋਲ ਜਾ ਕੇ ਮਿੰਨਤਾਂ ਕਰ ਲਈ, ਬੇਨਤੀਆਂ ਕੀਤੀਆਂ, ਉਸਨੇ ਨਹੀਂ ਸਹਿਸਾ ਚੁਕਾਇਆ, ਉਹਦੇ ਮਨ ਦਾ ਸ਼ੰਕਾ ਨਹੀਂ ਚੁੱਕਿਆ ਗਿਆ। ਇਹ ਸੰਸਾਰੀ ਜਿਹੜੇ ਕੁਝ ਪੰਚ ਲੋਕ ਨੇ ਇਹ ਪਰਮੇਸ਼ਵਰ ਗੁਰੂ ਨਾਨਕ ਦੇ ਦਰ ਦੇ ਅੰਦਰ ਕੀ ਕਰ ਸਕਦੇ ਨੇ? ਇਹਨਾਂ ਦੀ ਸਾਧ ਸੰਗਤ ਸਰਦਾਰੀ ਜਿਹੜੀ ਹੈ ਇਹ ਸੰਸਾਰ ਵਿੱਚ ਚੱਲਦੀ ਹੈ, ਪਰਮੇਸ਼ਵਰ ਵਾਹਿਗੁਰੂ ਦੇ ਦਰ ਦੇ ਉੱਪਰ ਤਾਂ ਫਿਰ ਉਹ ਰੂਹਾਂ ਦੀ ਚੱਲਦੀ ਹੈ ਜਿਹੜੀਆਂ ਸਦਾ ਸਿਮਰਨ ਭਜਨ ਬੰਦਗੀ ਵਿੱਚ ਜੁੜੀਆਂ ਨੇ। ਬ੍ਰਹਮ ਗਿਆਨੀ ਕਰਤੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਤੇ ਜਿਨ੍ਹਾਂ ਨੇ ਗੁਰਤਾ ਗੱਦੀ ਦੇ ਤਿਲਕ ਦੇ ਦਿੱਤੇ ਮੱਥੇ ਦੇ ਉੱਪਰ, ਕੌਣ ਮੇਟ ਸਕਦਾ ਹੈ? ਇਸ ਲਈ ਸਾਧ ਸੰਗਤ ਜੀ ਇਹ ਪੰਚਾਂ ਦੇ ਨਾਲ ਵੀ ਜਾ ਕਰਕੇ ਮਿਲਿਆ, ਇਹਦਾ ਸ਼ੰਕਾ ਪਿਰਥੀ ਚੰਦ ਦਾ ਨਹੀਂ ਚੁੱਕਿਆ ਗਿਆ। ਫਿਰ ਜਿਹੜੇ ਪੰਚਾਂ ਤੋਂ ਉੱਪਰ ਇਲਾਕੇ ਦੇ ਸਰਦਾਰ ਚੌਧਰੀ ਲੋਕ ਮੰਨੇ ਜਾਂਦੇ ਨੇ, ਪੰਚ ਉਹਨਾਂ ਦੀ ਅਧੀਨਗੀ ਵਿੱਚ ਤੁਰਦੇ ਨੇ, ਉਹਨਾਂ ਦੇ ਕੋਲ ਵੀ ਜਾ ਕਰਕੇ ਨੇ ਬੜੀਆਂ ਮਿੰਨਤਾਂ ਕੀਤੀਆਂ। ਮੈਂ ਗੁਰੂ ਸਾਹਿਬ ਦਾ ਜੇਠਾ ਪੁੱਤਰ ਹਾਂ, ਮੇਰੇ ਤੇ ਬਖਸ਼ਿਸ਼ ਕਰੋ, ਸਾਰੇ ਮੇਰੇ ਨਾਲ ਤੁਰੋ, ਗੁਰਤਾ ਗੱਦੀ ਦਾ ਤਖ਼ਤ ਮੈਨੂੰ ਦਵਾਓ। ਜਦੋਂ ਸਿੱਖਦਾਰ ਸਰਦਾਰਾਂ ਦੇ ਕੋਲ ਗਿਆ ਤੇ ਉੱਥੋਂ ਦੀ ਪੂਰੀ ਨਹੀਂ ਪਈ, ਮਹਾਂਪਤੀ ਆਇਆ ਤੇ ਉਹਨਾਂ ਦੇ ਉੱਪਰ ਵੀ ਫਿਰ ਮਨ ਨਹੀਂ ਪਤੀਜਣਾ ਕੀਤਾ। ਪਿਰਥੀ ਚੰਦ ਦਾ
ਰਾਜ ਹੋਇਆ ਗਏ ਚੇਰਾ,
ਫਿਰ ਮੈਨੂੰ ਦੇਖਿਆ ਵੀ ਨਗਰ ਦੇ ਇਲਾਕੇ ਦੇ ਲੋਕ ਤਾਂ ਮੇਰਾ ਕੁਝ ਸਵਾਰ ਨਹੀਂ ਸਕਦੇ ਤੇ ਹੁਣ ਮੈਂ ਦਿੱਲੀ ਚਲਿਆ ਜਾਵਾਂ। ਉੱਥੇ ਜਾ ਕੇ ਬਾਦਸ਼ਾਹ ਨੂੰ ਜਾ ਕੇ ਫਰਿਆਦ ਕਰਾਂ, ਬੇਨਤੀ ਕਰਾਂ, ਉਹ ਜੋ ਚਾਹੇ ਬਾਦਸ਼ਾਹ ਕਰ ਸਕਦਾ ਹੈ। ਫਿਰ ਉਹਦੇ ਕੋਲ ਪਹੁੰਚਣ ਵਾਸਤੇ ਜਿਹੜੇ ਉਮਰਾਵ ਅਹਿਲਕਾਰ ਸੀ, ਵਜ਼ੀਰ, ਮੰਤਰੀ ਤੇ ਸੰਤਰੀ ਆਦਿਕ ਸਨ, ਉਹਨਾਂ ਦੇ ਅੱਗੇ ਜਾ ਕੇ ਆਪਣਾ ਝੇਰਾ ਜਿਹੜਾ ਝਗੜਾ ਰੋਣ ਲੱਗ ਪਿਆ। ਮੈਨੂੰ ਗੁਰਤਾ ਗੱਦੀ ਦਵਾਓ, ਮੇਰਾ ਹੱਕ ਸੀ ਮੈਨੂੰ ਗੁਰੂ ਬਣਾਓ ਤੇ ਇਸ ਲਈ ਮੈਂ ਤੁਹਾਡੀ ਚਾਹ ਪਲੋਸੀ ਕਰਾਂਗਾ, ਇਸ ਤਰ੍ਹਾਂ ਦੇ ਸ਼ਬਦ ਬੋਲਣ ਲੱਗੇ। ਉੱਥੇ ਵੀ ਜਾ ਕਰਕੇ ਕੋਈ ਨਿਆਂ ਨਹੀਂ ਮਿਲਿਆ। ਉਮਰਾਵਾਂ ਦੇ ਕੋਲ, ਅਹਿਲਕਾਰ ਵਜ਼ੀਰ ਮੰਤਰੀਆਂ ਦੇ ਕੋਲ ਝੇਰੇ ਦਾ ਅਰਥ ਝਗੜਾ ਹੀ, ਉਸਨੇ ਰੋਣਾ ਕੀਤਾ ਹੈ।
ਰਾਜਨ ਰਾਮਨ ਡੇਰਾ,
ਫਿਰ ਜਦੋਂ ਜਾ ਕਰਕੇ ਰਾਜਨ ਰਾਜੇ ਦੇ ਕੋਲ ਮਿਲਿਆ, ਜਹਾਂਗੀਰ ਦੇ ਕੋਲ ਪਹੁੰਚ ਗਿਆ ਸੀ, ਅਹਿਲਕਾਰਾਂ ਦੇ ਨਾਲ ਸੁਲਹੀ ਸਲੱਬੀ ਵਰਗਿਆਂ ਦੀ ਮਦਦ ਲੈ ਕਰਕੇ, ਤੇ ਜਦੋਂ ਉੱਥੇ ਜਹਾਂਗੀਰ ਕੋਲ ਗਿਆ ਤੇ ਉਹਨੇ ਕੀ ਕਿਹਾ? ਕਹਿੰਦਾ ਰਾਮ ਨਵੇਰਾ, ਇਹ ਤਾਂ ਰਾਮ ਪਰਮੇਸ਼ਰ ਵਾਹਿਗੁਰੂ ਨੇ ਨਵੇੜਾ ਕਰ ਦਿੱਤਾ, ਮੈਂ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਇਹ ਪਹਿਲਾ ਅਰਥ ਹੈ ਇਹਨਾਂ ਚਾਰ ਪੰਗਤੀਆਂ ਦਾ ਜਿਹੜਾ ਪਿਰਥੀ ਚੰਦ ਵੱਲ ਲੱਗਦਾ ਹੈ। ਦੂਸਰਾ ਜਿਹੜਾ ਅਰਥ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਵੀ ਕੋਈ ਉਪਾਅ ਕਰੋ ਤੇ ਤੁਸੀਂ ਵੀ ਜਾ ਕਰਕੇ ਕਿਸੇ ਨਾਲ ਮਿਲਾਪ ਕਰਨਾ ਕਰੋ, ਸਤਿਗੁਰੂ ਕਹਿੰਦੇ ਮਿਲ ਪੰਚ ਹੋ ਨਹੀਂ ਸਹਸਾ ਚੁਕਾਇਆ। ਇਹ ਜਿਹੜੇ ਪੰਚਾਂ ਦੇ ਨਾਲ ਤੁਸੀਂ ਮਿਲਣ ਦੀ ਗੱਲ ਕਰਦੇ ਕਿ ਫਲਾਨੇ ਨੂੰ ਜਾ ਕੇ ਮਿਲੋ, ਉਹਦੇ ਘਰ ਵਿੱਚ ਜਾ ਕੇ ਮਿਹਨਤ ਕਰਨੀ ਕਰੋ, ਅਰਜ਼ੀ ਕਰਨੀ ਕਰੋ, ਸਤਿਗੁਰੂ ਕਹਿੰਦੇ ਇਹ ਪੰਚ ਲੋਕ ਮਨ ਦਾ ਜਿਹੜਾ ਸਹਸਾ ਸ਼ੰਕਾ ਹੈ ਇਹ ਨਹੀਂ ਚੁਕਾ ਸਕਦੇ। ਤਿੰਨ ਤਰ੍ਹਾਂ ਦੇ ਸ਼ੰਕੇ ਹੁੰਦੇ, ਪ੍ਰਮਾਣਗਤ, ਪ੍ਰਮੇਗਤ ਤੇ ਵਿਪਰਜੇਗਤ ਸ਼ੰਕਾ। ਇਹ ਪੰਚਾਂ ਦੇ ਕੋਲ ਬੈਠਾਂਗੇ ਤੇ ਉਹਨਾਂ ਨੇ ਆਪਣੀਆਂ ਦੁਨਿਆਵੀ ਗੱਲਾਂ ਛੇੜ ਲੈਣੀਆਂ, ਇਹ ਮਨ ਦਾ ਸ਼ੰਕਾ ਨਹੀਂ ਦੂਰ ਕਰ ਸਕਦੇ ਹਨ। ਸਿੱਖ ਬਾਰ ਉਹ ਮਹਿਪਤੀ ਆਇਆ, ਇਹਨਾਂ ਤੋਂ ਉੱਚੇ ਜਿਹੜੇ ਇਲਾਕੇ ਦੇ ਸਰਦਾਰ ਨੇ, ਚੌਧਰੀ ਲੋਕ, ਧਨਾੜ, ਸ਼ਾਹੂਕਾਰ ਨੇ, ਉਹਨਾਂ ਦੇ ਕੋਲ ਜਾ ਕੇ ਜੇ ਬੰਦਾ ਕਹੇ ਜੀ ਮੇਰੇ ਸ਼ੰਕੇ ਮੇਟ ਦਿਓ, ਮਹਿਪਤੀ ਆਇਆ ਤੇ ਉਹਨਾਂ ਦੇ ਕੋਲੋਂ ਵੀ ਮਨ ਨਹੀਂ ਪਤੀਜਦਾ, ਸ਼ੰਕੇ ਉਦੋਂ ਨਹੀਂ ਮਿਟ ਸਕਦੇ ਹਨ। ਉਮਰਾਵ ਉਹ ਆਗਿਆ ਝੇਰਾ, ਫਿਰ ਬਾਦਸ਼ਾਹ ਦੇ ਨੇੜੇ ਰਹਿਣ ਵਾਲੇ ਅਹਿਲਕਾਰਾਂ ਦੇ ਕੋਲ ਜਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਸ਼ੰਕਾ ਕੋਈ ਮਿਟਣਾ ਚਾਹੇ ਉਹ ਝੇਰਾ ਝਗੜੇ ਦਾ ਹੀ ਕਾਰਨ ਬਣ ਜਾਂਦਾ। ਉਹ ਕਹਿੰਦੇ ਸਾਨੂੰ ਗਿਆਨ ਹੀ ਨਹੀਂ ਇਸ ਚੀਜ਼ ਦਾ ਸਾਡੇ ਕੋਲ, ਤੇ ਦੁਨੀਆਂ ਦੇ ਝਗੜੇ ਨਵੇੜ ਨੂੰ ਜਾਣਦੇ ਹਾਂ, ਆਪਣੇ ਵੱਲ ਲੋਕਾਂ ਨੂੰ ਝੂਠ ਬੋਲ ਕੇ ਖਿੱਚਣਾ ਜਾਣਦੇ ਹਾਂ, ਤੇ ਇਹ ਸਾਡੇ ਸ਼ੰਕੇ ਮਿਟਣੇ ਵੱਸ ਦੀ ਗੱਲ ਨਹੀਂ ਹੈ। ਪ੍ਰਮਾਣਗਤ, ਪ੍ਰਮੇਗਤ ਤੇ ਵਿਪਰਜੇਗਤ ਸ਼ੰਕੇ ਇਹ ਉਮਰਾਵੋ, ਅਹਿਲਕਾਰ, ਵਜ਼ੀਰ, ਮੰਤਰੀਆਂ ਕੋਲੋਂ ਵੀ ਨਹੀਂ ਮਿਟਦੇ ਹਨ। ਮਿਲ ਰਾਜੇ ਨੇ ਰਾਮ ਨਵੇਰਾ, ਤੇ ਫਿਰ ਕਿੱਥੇ ਜਾ ਕੇ ਮਿਲਣਾ ਕਰੇ, ਕਿਵੇਂ ਮਿਲਣਾ ਕਰੀਏ? ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਾਈ ਅਸੀਂ ਤੇ ਮਿਲੇ ਹਾਂ, ਰਾਜਨ ਜਿਹੜਾ ਸਾਰੇ ਪਰਮੇਸ਼ਰ ਵਾਹਿਗੁਰੂ ਦੁਨੀਆਂ ਦਾ ਰਾਜਾ ਹੈ, ਜਿਸ ਦੇ ਦਰ ਦੇ ਉੱਤੇ ਦੁਨਿਆਵੀ ਰਾਜੇ ਵੀ ਆ ਕਰਕੇ ਮਿੰਨਤਾਂ ਕਰਦੇ, ਭੀਖ ਮੰਗਦੇ, ਭਿਖਾਰੀ ਬਣ ਕੇ ਪੱਲੇ ਅੱਡ ਕੇ ਖੜਦੇ ਨੇ, ਉਸ ਰਾਮ ਪਰਮਾਤਮਾ ਨੇ ਨਵੇੜਾ ਸਾਡਾ ਨਵੇੜਾ ਕਰ ਦਿੱਤਾ। ਤਿੰਨ ਤਰ੍ਹਾਂ ਦੇ ਸ਼ੰਕੇ ਵੀ ਪਰਮਾਤਮਾ ਵਾਹਿਗੁਰੂ ਨੇ ਮੇਟਣਾ ਕੀਤੇ ਨੇ, ਤੇ ਬਾਕੀ ਜਿਹੜਾ ਮਨ ਦੇ ਅੰਦਰ ਸਿੱਖੋ ਤੁਸੀਂ ਸ਼ੰਕਾ ਕਰਦੇ ਕਿ ਗੁਰਤਾ ਗੱਦੀ ਦਾ ਕੁਝ ਪਿਰਥੀ ਚੰਦ ਵਿਗਾੜ ਦੇਵੇਗਾ, ਇਹ ਸ਼ੰਕਾ ਹੀ ਨਹੀਂ ਸਾਡੇ ਮਨ ਵਿੱਚ ਬਣਿਆ, ਇਹ ਨਵੇੜਾ ਹੀ ਕਰ ਦਿੱਤਾ ਪਰਮਾਤਮਾ ਵਾਹਿਗੁਰੂ ਨੇ, ਵੀ ਪਿਰਥੀ ਚੰਦ ਵਰਗੇ ਲੱਖਾਂ ਲੋਕ ਵੀ ਇਕੱਠੇ ਹੋ ਜਾਣ ਤਾਂ ਵੀ ਗੁਰੂ ਨਾਨਕ ਦੇ ਦਰ ਦਾ ਰੋਮ ਨਹੀਂ ਵੰਗਾ ਕਰ ਸਕਦੇ। ਤੀਜਾ ਜਿਹੜਾ ਅਰਥ ਹੈ ਇਹਨਾਂ ਪੰਗਤੀਆਂ ਦਾ, ਇੱਕ ਜਗਿਆਸੂ ਨੇ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਵਿੱਚ, ਹੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸਾਡੇ ਮਨ ਦੇ ਅੰਦਰ ਸ਼ੰਕੇ ਬਣੇ ਰਹਿੰਦੇ ਨੇ, ਸ਼ੰਕੇ ਇਹੀ ਨੇ ਤਿੰਨ ਤਰ੍ਹਾਂ ਦੇ, ਪ੍ਰਮਾਣ, ਪਰਮੇਤ ਤੇ ਵਿਪਰਜੇਗਤ ਸ਼ੰਕੇ, ਤੇ ਇਹਨਾਂ ਨੂੰ ਮੇਟਣ ਵਾਸਤੇ ਅਸੀਂ ਪੰਚ ਜਿਹੜੇ ਸਿਆਣੇ ਪੰਡਿਤ ਲੋਕ ਨੇ, ਵਿਦਿਆ ਪੜ੍ਹੀ ਜਿਨ੍ਹਾਂ ਨੇ, ਉਹਨਾਂ ਕੋਲ ਜਾ ਕੇ ਮੇਟ ਸਕਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮਿਲ ਪੰਚ ਹੋ ਨਵੇਂ ਸਹਿਸਾ ਚੁਕਾਇਆ। ਜਿਹੜੇ ਪੰਡਿਤ ਵਿਦਵਾਨ ਲੋਕ ਨੇ ਇਹ ਕਮਾਈ ਤੋਂ ਖਾਲੀ ਨੇ, ਇਹਨਾਂ ਨੇ ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਹੱਥਾਂ ਨਾਲ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਨਾਮ ਨੇ ਇਹਨਾਂ ਨੇ ਜਪਿਆ, ਕੇਵਲ ਕਿਤਾਬੀ ਗਿਆਨ ਇਕੱਠਾ ਕੀਤਾ ਹੋਇਆ, ਕਿਤਾਬਾਂ ਦੇ ਗਿਆਨੀ ਬਣੇ ਹੋਏ ਨੇ। ਇਹੋ ਜਿਹੇ ਕਿਤਾਬਾਂ ਪੜ੍ਹਨ ਵਾਲੇ ਜੇ ਤੁਸੀਂ ਪੰਚੋ ਵਿਦਵਾਨਾਂ ਪੰਡਿਤਾਂ ਨੂੰ ਜਾ ਕੇ ਮਿਲੋਗੇ, ਤੁਹਾਡਾ ਸ਼ੰਕਾ ਨਹੀਂ ਕਦੇ ਚੁੱਕਿਆ ਜਾਣਾ, ਇਹ ਕਮਾਈ ਨਾਲ ਹੀ ਸ਼ੰਕੇ ਮਿਟਦੇ ਨੇ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖਦਾਰ ਨੇ ਪਤੀ ਆਇਆ, ਇਹਨਾਂ ਵਿਦਵਾਨਾਂ ਤੋਂ ਪੰਡਿਤਾਂ ਤੋਂ ਉੱਚੇ ਦੇਵਤੇ ਲੋਕ ਮੰਨਦੇ ਨੇ, ਦੇਵੀ ਦੇਵਤਿਆਂ ਦੀ ਆਰਾਧਨਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਦੇਵੀ ਦੇਵਤੇ ਨੇ ਭਾਈ, ਇਹਨਾਂ ਦੇ ਵਿੱਚ ਤੇ ਆਪਣੇ ਵਿੱਚ ਹੀ ਈਰਖਾ ਭਰੀ ਪਈ ਹੈ। ਦੂਜਾ ਕਹਿੰਦਾ ਮੈਂ ਇਹਦੇ ਤੋਂ ਵੱਡਾ, ਦੂਸਰਾ ਕਹਿੰਦਾ ਮੇਰੀ ਪਦਵੀ ਮੇਰੀ ਪੂਰੀ ਵੱਡੀ ਹੈ। ਈਰਖਾ ਦੇ ਵਾਸੇ ਦੇਵਤੇ ਹੋਏ ਪਏ ਨੇ, ਇਹਨਾਂ ਦੇ ਉੱਪਰ ਵੀ ਮਨ ਨਹੀਂ ਪਤੀਜਦਾ ਕਿਸੇ ਦਾ, ਤੇ ਇਹ ਵੀ ਸ਼ੰਕਾ ਨਹੀਂ ਮਿਟ ਸਕਦੇ। ਇਹਨਾਂ ਦੇਵਤਿਆਂ ਤੋਂ ਅੱਗੇ ਫਿਰ ਯੋਗੀ ਲੋਕ ਮੰਨੇ ਨੇ, ਜਿਹੜੇ ਯੋਗਾ ਅਭਿਆਸ ਕਰਦੇ ਨੇ ਤੇ ਦਸਮ ਦੁਆਰ ਦੇ ਵਿੱਚ ਲਾਟ ਦੇ ਦਰਸ਼ਨ ਕਰਕੇ ਨੇੜੇ ਰਹਿੰਦੇ ਨੇ, ਕਹਿੰਦੇ ਸਾਡਾ ਦਸਮ ਦੁਆਰ ਖੁੱਲ ਗਿਆ, ਅਸੀਂ ਤੇ ਸਦਾ ਬ੍ਰਹਮਾਨੰਦ ਵਿੱਚ ਵਿਚਰਦੇ ਹਾਂ। ਉਹਨਾਂ ਨੂੰ ਕਿਹਾ ਉਮਰਾਵੇ ਜਿਵੇਂ ਅਹਿਲਕਾਰ ਵਜ਼ੀਰ ਮੰਤਰੀ ਰਾਜੇ ਦੇ ਨੇੜੇ ਰਹਿੰਦੇ ਨੇ, ਇਵੇਂ ਦਸਮ ਦੁਆਰ ਵਿੱਚ ਜਾਣ ਵਾਲੇ ਜਿਹੜੇ ਅਭਿਆਸੀ ਯੋਗੀ ਲੋਕ ਨੇ, ਉਹਨਾਂ ਦੇ ਕੋਲ ਜਾ ਕਰਕੇ ਜੇਕਰ ਕੋਈ ਬੰਦਾ ਕਹੇ ਵੀ ਸ਼ੰਕੇ ਮੇਟ ਦਿਓ, ਤੇ ਉਹਨਾਂ ਦੇ ਵੀ ਝੇੜਾ ਝਗੜੇ ਪਏ ਹੋਏ ਨੇ, ਆਪਸ ਵਿੱਚ ਜੋਗੀਆਂ ਦੇ ਵੀ ਝਗੜੇ ਪਏ ਨੇ, ਉਹ ਵੀ ਨਹੀਂ ਸ਼ੰਕਾ ਮੇਟ ਸਕਦੇ। ਮਿਲ ਰਾਜਨ ਰਾਮ ਨਵੇਰਾ, ਰਾਜਨ ਸਾਰੇ ਰਾਜਿਆਂ ਦਾ ਰਾਜਾ ਪਰਮੇਸ਼ਰ, ਰਾਮ ਸਾਰਿਆਂ ਵਿੱਚ ਜਿਹੜਾ ਰਮਿਆ ਹੋਇਆ ਪਰਮਾਤਮਾ ਵਾਹਿਗੁਰੂ ਹੈ, ਉਹੀ ਭਾਈ ਸ਼ੰਕੇ ਮੇਟੇਗਾ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਸਾਰੇ ਆਸਰੇ ਛੱਡ ਦਿਓ, ਬੰਦਿਆਂ ਦੇ ਆਸਰੇ ਨਾ ਤੱਕੋ, ਚੌਧਰੀਆਂ ਦੇ ਆਸਰੇ ਨਾ ਤੱਕੋ, ਵਜ਼ੀਰ ਮੰਤਰੀਆਂ ਦੇ ਆਸਰੇ ਨਾ ਤੱਕਣੀ ਕਰੋ, ਇੱਕ ਪਰਮਾਤਮਾ ਦਾ ਆਸਰਾ ਜ਼ਰੂਰ ਤੱਕਿਆ ਕਰੋ। ਪਰਮਾਤਮਾ ਸਾਰੇ ਨਵੇੜੇ ਕਰ ਦਿੰਦਾ ਹੈ, ਤਿੰਨ ਤਰ੍ਹਾਂ ਦੇ ਸ਼ੰਕਿਆਂ ਨੂੰ ਮੇਟ ਦਿੰਦਾ ਹੈ। ਸਾਡਾ ਜਿਹੜਾ ਮਨ ਹੈ, ਜਦੋਂ ਪਰਮਾਤਮਾ ਦੀ ਪ੍ਰਾਪਤੀ ਗੁਰੂ ਰਾਮਦਾਸ ਪਿਤਾ ਦੀ ਕਿਰਪਾ ਨਾਲ ਹੋ ਗਈ ਹੈ, ਮਨ ਬਿਲਕੁਲ ਸ਼ਾਂਤ ਹੋ ਗਿਆ। ਜਿੰਨੀ ਦੇਰ ਬੰਦੇ ਦੇ ਮਨ ਨੂੰ ਸ਼ਾਂਤੀ ਨਹੀਂ, ਬੰਦਾ ਢੂੰਡਦਾ ਫਿਰਦਾ, ਸ਼ਾਂਤੀ ਕਿਤੇ ਮਿਲ ਜਾਵੇ, ਕਿਸੇ ਇਲਾਕੇ ਜੰਗਲ ਵਿੱਚ ਜਾ ਕੇ ਬੈਠ ਜਾਵਾਂ, ਸ਼ਾਂਤੀ ਮਿਲੇ। ਜੰਗਲ ਵਿੱਚ ਬੈਠਾ ਬੰਦਾ ਕਹਿੰਦਾ ਮੈਂ ਸ਼ਹਿਰ ਵਿੱਚ ਜਾ ਕੇ ਬੈਠ ਜਾਵਾਂ, ਉੱਥੇ ਸ਼ਾਂਤੀ ਬਣ ਸਕਦੀ ਹੈ। ਇਸ ਲਈ ਕੋਈ ਕਿਸੇ ਪਾਸੇ ਨੂੰ ਦੌੜਦਾ, ਕੋਈ ਕਿਸੇ ਪਾਸੇ ਦੌੜਦਾ, ਇਹ ਦੁਨੀਆਂ ਸ਼ਾਂਤੀ ਸੁੱਖ ਲੱਭਦੀ ਹੈ, ਤੇ ਅਸਲ ਦੇ ਵਿੱਚ ਤਾਂ ਭਾਈ ਜਿਹੜਾ ਸੁੱਖ ਹੈ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਹੇ, ਸ਼ਾਂਤੀ ਸਿਮਰਨ ਕਰਕੇ ਬਣੇਗੀ, ਮਨ ਦਾ ਟਿਕਾਅ ਬਣੇਗਾ, ਉੱਥੇ ਫੁਰਨਿਆਂ ਦਾ ਅਭਾਵ ਹੋ ਜਾਣਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਤਿਗੁਰੂ ਦੀ ਕਿਰਪਾ ਨਾਲ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਪਰਮਾਤਮਾ ਨੇ ਸਾਰੇ ਝਗੜੇ ਨਿਬੇੜ ਦਿੱਤੇ, ਮਨ ਬਿਲਕੁਲ ਟਿਕ ਗਿਆ, ਇਕਾਗਰਤਾ ਵਿੱਚ ਆ ਗਿਆ। ਆਪ ਢੂੰਡਣ ਕਤ ਹੋਣਾ ਜਾਈ, ਹੁਣ ਸ਼ਾਂਤੀ ਲੱਭਣ ਵਾਸਤੇ, ਦੁਨਿਆਵੀ ਸੁੱਖਾਂ ਵਾਸਤੇ ਬੰਦਾ 24 ਘੰਟੇ ਮਿਹਨਤਾਂ ਮਸ਼ਕਤਾਂ ਮਜ਼ਦੂਰੀਆਂ ਕਰਦਾ, ਤੇ ਤਾਂ ਵੀ ਇਹ ਸੁੱਖ ਜਿਹੜੇ ਹੱਥ ਨਹੀਂ ਆਉਂਦੇ। ਇਹ ਜਿੰਨੀ ਵੀ ਸ਼ਾਂਤੀ ਹੈ, ਜਿਤਨਾ ਵੀ ਸੁੱਖ ਆਨੰਦ ਹੈ, ਲੱਭਣ ਵਾਸਤੇ ਕਿਤੇ ਨਹੀਂ ਜਾਣਾ ਪੈਂਦਾ। ਸਤਿਗੁਰੂ ਨੇ ਸਾਰੇ ਆਨੰਦ ਸੁੱਖ ਹੀ ਦੇ ਦਿੱਤੇ ਹਨ।
ਗੋਬਿੰਦ ਭੇਟੇ ਗੁਰੂ ਗੋਸਾਈ,
ਜਿਹੜੇ ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਗੋਬਿੰਦ ਪਰਮੇਸ਼ਰ ਦਾ ਸਵਰੂਪ ਨੇ, ਉਹ ਸਾਨੂੰ ਭੇਟੇ ਮਿਲ ਗਏ ਨੇ। ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਪਰਮਾਤਮਾ ਹਾਂ, ਅਸੀਂ ਰੱਬ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਗੋ ਸਾਈਂ, ਜਿਹੜਾ ਸ੍ਰਿਸ਼ਟੀ ਦਾ ਮਾਲਕ, ਉਹਦਾ ਚਿੰਤਨ ਕਰ। ਪਰਮੇ ਪਰਮੇਸ਼ੁਰ ਗੋਬਿੰਦ ਸਰੂਪ ਗੁਰੂ ਰਾਮਦਾਸ ਜੀ ਦੀ ਮਿਲਣੀ ਕਰਕੇ ਗੁਸਾਈ ਪਰਮਾਤਮਾ ਦੀ ਨਾਲ ਸੁਰਤ ਦਾ ਮਿਲਾਪ ਹੋ ਗਿਆ। ਵਿਸਰਾਮ ਦੇ ਕੇ ਅਸਥਾਈ ਦੇ ਕਰਕੇ ਉਚਾਰਨ ਕਰਦੇ ਹਨ
ਆਇਆ ਪ੍ਰਭ ਦਰਬਾਰਾ।
ਅਸੀਂ ਜਿਹੜਾ ਦਰਬਾਰ ਗੁਰੂ ਦੀ ਸਾਧ ਸੰਗਤ ਹੈ, ਪਰਮੇਸ਼ੁਰ ਵਾਹਿਗੁਰੂ ਦਾ ਸਵਰੂਪ ਜਿਸ ਸੰਗਤ ਦੇ ਵਿੱਚ ਵਸਦਾ ਹੈ, ਉਸ ਸਾਧ ਸੰਗਤ ਦੇ ਦਰਵਾਜ਼ੇ ਦੇ ਵਿੱਚ ਜਦੋਂ ਆ ਗਏ, ਪੁੱਜ ਗਏ ਸੰਗਤ ਵਿੱਚ,
ਸਗਲੀ ਮਿੱਟੀ ਪੁਕਾਰਾ।
ਜਿੰਨੀਆਂ ਵੀ ਮਨ ਜਿਹੜਾ ਸੀ ਪਹਿਲਾਂ ਫਰਿਆਦਾਂ ਕਰਨ ਵਾਸਤੇ ਸੋਚਦਾ ਸੀ ਵੀ ਇਉਂ ਪੁਕਾਰ ਕਰਨੀ ਹੈ, ਇਸ ਤਰ੍ਹਾਂ ਫਰਿਆਦ ਕਰਾਂਗੇ ਜਾ ਕਰਕੇ, ਇਉਂ ਬੇਨਤੀ ਕਰਾਂਗੇ, ਸਾਰੀਆਂ ਜਿੰਨੀਆਂ ਪੁਕਾਰਾਂ ਮਿਟੀ ਗਈਆਂ। ਕਿਉਂਕਿ ਸੰਗਤ ਵਿੱਚ ਪਰਮੇਸ਼ੁਰ ਵਾਹਿਗੁਰੂ ਆਪ ਵਰਤਦਾ ਹੈ, ਵਿੱਚ ਸੰਗਤ ਹਰ ਪ੍ਰਵਸੈ ਜੀਓ। ਸੰਗਤ ਦੇ ਦਰਵਾਜ਼ੇ ਵਿੱਚ ਆ ਕੇ, ਗੁਰੂ ਦੇ ਦਰਬਾਰ ਵਿੱਚ ਆ ਕੇ ਸਾਰੀਆਂ ਪੁਕਾਰਾਂ ਜਿਹੜੀਆਂ ਫਰਿਆਦਾਂ ਮਿਟ ਗਈਆਂ ਨੇ। ਗੁਰਸਿੱਖੋ, ਤੁਸੀਂ ਵੀ ਸੰਗਤ ਵਿੱਚ ਜੁੜਿਆ ਕਰੋ, ਤੁਹਾਡੇ ਵੀ ਮਨ ਦੇ ਸ਼ੰਕੇ ਮਿਟ ਜਾਣਗੇ। ਜਿਹੜੀਆਂ ਫਰਿਆਦਾਂ ਲੋਕਾਂ ਅੱਗੇ ਕਰਨ ਵਾਸਤੇ ਲਈ ਫਿਰਦੇ, ਸੰਗਤ ਵਿੱਚ ਆ ਕਰਕੇ ਖਤਮ ਹੋ ਜਾਂਦੀਆਂ, ਮਿਟ ਜਾਂਦੀਆਂ ਨੇ।
ਆਪਣੀ ਪਾਈ
ਹਰ ਕਿਸੇ ਜੀਵ ਨੇ ਆਪਣੀ, ਜਿਹੜੀ ਲਬਦ ਦਾ ਅਰਥ ਹੈ ਪਰਾ ਲਬਦ, ਜਿਹੜੇ ਮਸਤਕ ਦੇ ਵਿੱਚ ਲਿਖੇ ਹੋਏ ਲੇਖ ਪਰਮਾਤਮਾ ਨੇ ਪਾ ਦਿੱਤੇ, ਉਹ ਚੀਜ਼ ਮਿਲੀ ਜਾਣੀ ਹੈ। ਮਤਾਂ ਕੋਈ ਦੌੜਨ ਦੀ ਕੋਸ਼ਿਸ਼ ਕਰੇ, ਭੱਜ ਮੱਠ ਕਰਕੇ ਆਹ ਮੈਂ ਜਿਹੜਾ ਸੁੱਖ ਲੈ ਲਵਾਂ, ਤੇ ਉਹਦੇ ਅੰਦਰ ਮਨ ਦੀ ਸ਼ਾਂਤੀ ਭੰਗ ਕਰਨ ਤੋਂ ਬਿਨਾਂ ਕੱਖ ਵੀ ਪੱਲੇ ਨਹੀਂ ਪੈਂਦਾ। ਇਹ ਜਿਹੜੀ ਪਰਾ ਲਬਦ ਹੈ, ਇਹ ਤਾਂ ਸਾਧ ਸੰਗਤ ਸੱਤ ਸਮੁੰਦਰ ਪਾਰ ਕਰਕੇ ਵੀ ਜਿੱਥੇ ਬੰਦਾ ਬੈਠਾ ਆ ਕੇ ਕਰਮਾਂ ਨਾਲ ਵਾਸਤੇ ਮਿਲਦੀ ਹੈ। ਜਿਹੜੀ ਚੀਜ਼ ਕਰਮਾਂ ਨਾਲ ਮਿਲੇਗੀ, ਉਹਦੇ ਵਾਸਤੇ ਕੋਈ ਦੁੱਖ ਨਹੀਂ ਵੇਖਣਾ ਪਵੇਗਾ ਪ੍ਰਾਪਤ ਹੋਈ ਤੋਂ ਬਾਅਦ ਵੀ। ਜਿਹੜੀ ਵਸਤੂ ਯਤਨ ਕਰਕੇ ਜ਼ੋਰ ਨਾਲ ਧੂਗੋ ਜ਼ੋਰੀ ਨਾਲ ਪ੍ਰਾਪਤ ਕਰਾਂਗੇ, ਮਿਲ ਤਾਂ ਜਾਵੇਗੀ ਤੇ ਦੁੱਖ ਬੜੇ ਦੇਵੇਗੀ। ਇਸ ਲਈ ਪਰਮਾਤਮਾ ਦੇ ਦਰ ਦੇ ਉੱਤੇ ਬੇਨਤੀ ਕਰੀਏ, ਮਹਾਰਾਜ ਆਪਣੀ ਧਾਣੀ ਵਿੱਚ ਰਾਜੀ ਰੱਖੋ। ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰਸਿੱਖੋ, ਕਾਹਦੇ ਵਾਸਤੇ ਕੋਈ ਜਾ ਕੇ ਫਰਿਆਦਾਂ ਕਰਨ ਦੀਆਂ ਆਪਾਂ ਗੱਲਾਂ ਬਾਤਾਂ ਕਰੀਏ। ਇਹ ਜਿਹੜੀ ਪਰਾ ਲਗਦ ਦੇ ਅੰਦਰ ਗੁਰਤਾ ਗੱਦੀ ਸੀ, ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸੋਂ ਭਾਈ ਪ੍ਰਾਪਤ ਹੋ ਗਈ ਹੈ। ਕਿਸੇ ਨੂੰ ਕਹਿਣਾ ਨਹੀਂ ਪਿਆ, ਕਿਸੇ ਵੀ ਅੱਗੇ ਫਰਿਆਦ ਨਹੀਂ ਕਰਨੀ ਪਈ, ਇਹ ਸਤਿਗੁਰੂ ਨੇ ਤਰੁੱਠ ਕਰਕੇ ਬਖਸ਼ਿਸ਼ ਕੀਤੀ ਹੈ। ਜਿਹਦੇ ਤੇ ਸਤਿਗੁਰੂ ਤਰੁੱਠ ਪਵੇ, ਬਖਸ਼ਿਸ਼ ਕਰ ਦੇਵੇ, ਸਾਰੀ ਦੁਨੀਆਂ ਚਾਹੇ ਉਹਦੀ ਜਿਹੜੀ ਬਖਸ਼ਿਸ਼ ਨੂੰ ਕੋਈ ਖੋ ਨਹੀਂ ਸਕਦਾ। ਇਹ ਆਪਣੀ ਪਰਾ ਲਗਦ ਪਾਈ ਪ੍ਰਾਪਤ ਕੀਤੀ ਹੈ। ਤੁਸੀਂ ਵੀ ਪਿਆਰੇ ਗੁਰਸਿੱਖੋ, ਕਰਮਾਂ ਨਾਲ ਹੀ ਸਭ ਕੁਝ ਪ੍ਰਾਪਤ ਕਰ ਰਹੇ ਹੋ।
ਕਤ ਆਵੈ ਕਤ ਜਾਈ,
ਜਿਹੜੀ ਚੀਜ਼ ਕਰਮਾਂ ਵਿੱਚ ਲਿਖੀ ਹੈ ਤੇ ਕਰਮਾਂ ਵਿੱਚ ਆ ਕੇ ਮਿਲਣਾ ਕਰੇਗੀ, ਉਹਦੇ ਵਾਸਤੇ ਕਿੱਥੇ ਜਾਈ ਜਾਣਾ ਤੇ ਕਿੱਥੇ ਆਈ ਆਉਣਾ ਹੈ, ਕਿਉਂ ਮਨ ਦੇ ਉੱਤੇ ਬੋਝ ਦੇਣਾ, ਕਿਉਂ ਟੈਨਸ਼ਨਾਂ ਵਿੱਚ ਮਨ ਨੂੰ ਪਾਉਣਾ ਹੈ, ਇਸ ਲਈ ਪਰਮਾਤਮਾ ਦੇ ਬਾਣੀ ਨੂੰ ਮਿੱਠਾ ਕਰਕੇ ਮੰਨਣਾ ਹੈ। ਸਾਰੀਆਂ ਚੀਜ਼ਾਂ ਆ ਕਰਕੇ ਜਦੋਂ ਕਰਮ ਜਾਗਦੇ ਨੇ, ਪੈਰਾਂ ਵਿੱਚ ਰੁੜ ਜਾਂਦੀਆਂ ਨੇ, ਤਾਂ ਕੱਟ ਆਵੇ ਕੱਟ ਜਾਈ, ਜਦੋਂ ਮਨ ਇਕਾਗਰ ਹੋ ਗਿਆ, ਹੁਣ ਕੱਟ ਕਿੱਥੇ ਮਨ ਨੇ ਜਾਣਾ ਸੰਕਲਪਾਂ ਵਿਕਲਪਾਂ ਨਾਲ, ਤੇ ਕਿੱਥੇ ਆਈ ਦਾ ਅਰਥ ਸਾਧ ਸੰਗਤ ਉਹਨੇ ਆ ਕੇ ਟਿਕਣਾ ਹੈ। ਨਾ ਹੁਣ ਮਨ ਜਾਂਦਾ ਤੇ ਨਾ ਕਿਤੇ ਆਉਂਦਾ, ਸਰੂਪ ਦੇ ਵਿੱਚ ਹੀ ਟੁੱਟ ਗਿਆ ਹੈ।
ਸਾਚ ਨਿਆਏ ਨਦੇਰਾ,
ਪਰਮੇਸ਼ੁਰ ਵਾਹਿਗੁਰੂ ਦਾ ਦਰ ਜਿਹੜਾ ਸਾਧ ਸੰਗਤ ਦਰਵਾਜ਼ਾ ਹੈ, ਇਹ ਵੀ ਸੱਚਾ ਹੈ। ਇੱਥੇ ਵੀ ਜਿਹੜਾ ਨਵੇੜਾ ਹੈ ਸੱਚਾ ਹੋਇਆ ਕਰਦਾ ਸੰਗਤ ਦੇ ਅੰਦਰ, ਤੇ ਜਿਹੜਾ ਸੱਚਖੰਡ ਧਾਮ ਹੈ, ਧਰਮ ਰਾਜੇ ਦੀ ਪੁਰੀ ਬਣਾਈ ਹੈ, ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੀ ਜਜਮਾਲਿਆ। ਉੱਥੇ ਦੇ ਧਰਮ ਰਾਜੇ ਦੀ ਪੁਰੀ ਦੇ ਸੱਚੇ ਨਵੇੜੇ ਹੁੰਦੇ, ਜੀਵਾਂ ਨੂੰ ਜੂਨਾਂ ਵਿੱਚ ਦੁੱਖ ਤੇ ਸੁੱਖ ਸੱਚੇ ਨਵੇੜੇ ਦੇ ਕੇ ਪਰਮਾਤਮਾ ਕਰਦਾ ਹੈ। ਬੰਦਾ ਕਹਿ ਦਿੰਦਾ, ਮੈਂ ਕੋਈ ਕਰਮ ਇਹੋ ਜਿਹਾ ਨਹੀਂ ਕੀਤਾ ਤੇ ਦੁੱਖ ਕਿਉਂ ਭੋਗਦਾ ਹਾਂ, ਪਿਛਲੇ ਜਿਹੜੇ ਜਨਮਾਂ ਦੇ ਕੀਤੇ ਕਰਮ ਖੜੇ ਨੇ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹ ਕਰਮਾਂ ਦੀ ਜਿਹੜੀ ਚਾਲੀ ਹੈ ਭੋਗੇ ਤੋਂ ਬਿਨਾਂ ਖਤਮ ਨਹੀਂ ਹੁੰਦੇ। ਲੱਖਾਂ ਸਾਲਾਂ ਤੱਕ ਵੀ ਜਿਹੜੇ ਕਰਮ ਨਾਲ ਜਾਂਦੇ, ਜਨਮਾਂ ਤੱਕ ਇਹ ਕਰਮ ਨਾਲ ਤੁਰਦੇ ਨੇ। ਜਿੰਨੀ ਦੇਰ ਭੋਗਿਆ ਨਹੀਂ ਜਾਂਦਾ ਸਾਧ ਸੰਗਤ, ਉਨੀ ਦੇਰ ਕਰਮ ਨਹੀਂ ਮਿਟਦਾ। ਇਸ ਲਈ ਚੰਗਾ ਹੈ ਅੱਜ ਮਨੁੱਖਾ ਸਰੀਰ ਵਿੱਚ ਹੀ ਸਾਰੇ ਮਾੜੇ ਕਰਮ ਸਾਡੇ ਮਿਟ ਜਾਣ, ਅਸੀਂ ਜਿਹੜੇ ਨੇ ਸਾਧ ਸੰਗਤ ਦੁੱਖ ਭੋਗ ਲਈਏ, ਅਗਲੀਆਂ ਜੂਨਾਂ ਵਿੱਚ ਜਾ ਕੇ ਦੁੱਖ ਨਹੀਂ ਸਹਾਰੇ ਜਾਣੇ। ਇਸ ਲਈ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਸਾਨੂੰ ਸਿੱਖਿਆ ਦਿੰਦੇ ਪਏ ਨੇ ਕਿ ਸੱਚੇ ਪਰਮਾਤਮਾ ਦੇ ਦਰ ਦੇ ਉੱਪਰ ਤਾਂ ਭਾਈ ਸੱਚੇ ਨਿਬੇੜੇ ਹੁੰਦੇ, ਪਰਮਾਤਮਾ ਨੂੰ ਕੋਈ ਦੋਸ਼ ਨਹੀਂ ਦੇ ਸਕਦਾ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੀਆਂ, ਜੋ ਮੈਂ ਕਿਹਾ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਗਰ ਜਨਾ। ਬੰਦਾ ਭੁੱਲ ਜਾਂਦਾ ਕਰਮ ਕਰਕੇ ਤੇ ਰੋਟੀ ਖਾ ਕੇ ਭੁੱਲ ਜਾਂਦਾ, ਤੇ ਇੰਨੀ ਜਿਹੜੀ ਇਹਦੀ ਯਾਦਦਾਸ਼ਤ ਕਮਜ਼ੋਰ ਹੈ ਤੇ ਮਿਹਣੇ ਪਰਮਾਤਮਾ ਨੂੰ ਦਿੰਦਾ। ਜਿਹੜਾ ਤਿੰਨਾਂ ਸਮਿਆਂ ਦਾ ਗਿਆਤਾ ਹੈ, ਜਿਹਨੇ ਇਕੱਲੇ ਇਕੱਲੇ ਕਰਮ ਕਰਕੇ ਸੁੱਖ ਦੁੱਖ ਜੀਵ ਨੂੰ ਦਿੱਤੇ ਨੇ, ਇਹ ਤਾਂ ਭਾਈ ਸੱਚੇ ਪਰਮਾਤਮਾ ਦੇ ਦਰ ਦੇ ਉੱਤੇ ਸੱਚਾ ਜਾ ਕਰਕੇ ਨਿਆਂ ਹੁੰਦਾ, ਨਵੇੜੇ ਹੁੰਦੇ ਹਨ।
ਸਮ ਠਾਕੁਰ ਸਮ ਚੇਰਾ,
ਪਰਮਾਤਮਾ ਦੇ ਦਰ ਦੇ ਉੱਪਰ ਤਾਂ ਕੋਈ ਠਾਕੁਰ ਇਲਾਕੇ ਦਾ ਮੁਖੀ ਖੜਾ ਹੋਵੇ ਤੇ ਚੇਰਾ ਉਹਦਾ ਨੌਕਰ ਖੜਾ ਹੋਵੇ, ਦੋਵੇਂ ਇੱਕ ਬਰਾਬਰ ਨੇ। ਪਰਮੇਸ਼ਰ ਵਾਹਿਗੁਰੂ ਦੇ ਦਰ ਦੇ ਉੱਪਰ ਤਾਂ ਜਦੋਂ ਜੀਵ ਈਸ਼ ਦੀ ਏਕਤਾ ਦਾ ਗਿਆਨ ਪ੍ਰਾਪਤ ਕਰਕੇ ਕੋਈ ਆਤਮਕ ਰਸ ਵਿੱਚ ਟਿਕ ਜਾਂਦਾ, ਉਹ ਕਹਿੰਦਾ ਹੈ ਭਾਈ ਇੱਥੇ ਠਾਕੁਰ ਜਿਹੜਾ ਈਸ਼ਵਰ ਹੈ, ਇਹ ਸਰਵ ਗੁਣ ਸੰਪੰਨ ਮੰਨਿਆ ਈਸ਼ਵਰ, ਇਹ ਵੀ ਮੈਨੂੰ ਇੱਕ ਬਰਾਬਰ ਹੈ, ਤੇ ਚੇਰਾ ਜਿਹੜਾ ਜੀਵ ਅਲਪੱਗ ਹੈ ਬੇਸਮਝ, ਇਹ ਵੀ ਇੱਕ ਬਰਾਬਰ ਹੈ, ਤੇ ਬ੍ਰਹਮ ਗਿਆਨੀ ਆਤਮਾ ਦਾ ਰਸੀਆ ਈਸ਼ਵਰ ਦੀ ਜਿਹੜੀ ਸਰਵਗਤਾ ਨੂੰ ਛੱਡ ਦਿੰਦਾ ਤੇ ਜੀਵ ਦੀ ਅਲਪੱਗਤਾ ਨੂੰ ਛੱਡ ਕੇ ਦੋਹਾਂ ਵਿੱਚ ਇੱਕ ਬ੍ਰਹਮ ਸਰੂਪ ਨੂੰ ਤੱਕ ਲੈਂਦਾ। ਉਹਦੀ ਦ੍ਰਿਸ਼ਟੀ ਦੇ ਅੰਦਰ ਠਾਕੁਰ ਮਾਲਕ ਤੇ ਚੇਰਾ ਜਿਹੜਾ ਸੇਵਕ ਇੱਕੋ ਹੀ ਰੂਪ ਹੁੰਦੇ ਹਨ।
ਜਾਮੀ ਜਾਨਾ,
ਜਿਹੜਾ ਪਰਮਾਤਮਾ ਵਾਹਿਗੁਰੂ ਅੰਤਰ ਅੰਦਰ ਦੀਆਂ ਜਾਮੀ ਜਾਣਨ ਵਾਲਾ ਹੈ ਸਾਰੀਆਂ ਜੀਵਾਂ ਦੀਆਂ,
ਬੋਲਤ ਆਪ ਪਛਾਨਾ,
ਉਹਦੇ ਅੱਗੇ ਤਾਂ ਭਾਈ ਕੁਝ ਬੋਲਣਾ ਵੀ ਨਹੀਂ ਪੈਂਦਾ, ਬੋਲ ਕਰਕੇ ਕਹੀਏ ਤਾਂ ਫਿਰ ਪਰਮਾਤਮਾ ਸੁਣੇਗਾ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ, ਬਿਨ ਬੋਲਤ ਆਪ ਪਛਾਣੈ, ਉਹ ਤਾਂ ਵਾਹਿਗੁਰੂ ਪਰਮਾਤਮਾ ਦਿਲਾਂ ਦਿਲਾਂ ਦੀਆਂ ਪਛਾਣਦਾ ਹੈ। ਜਿਹੜੇ ਸ਼ਬਦ ਬਣ ਕੇ ਗਲੇ ਦੇ ਦੁਆਰਾ ਬਾਹਰ ਵੀ ਨਹੀਂ ਨਿਕਲੇ, ਅੰਦਰੀ ਸੰਕਲਪ ਲਈ ਬੈਠਾ, ਉਹ ਵੀ ਪਰਮਾਤਮਾ ਜਾਣਦਾ ਹੈ।
ਥਾਨ ਕੋ ਰਾਜਾ,
ਜਿੰਨੇ ਵੀ ਥਾਨ ਥਾਨ ਤੇ ਸੱਤ ਜਿਹੜੇ ਹੇਠਲੇ ਸੱਤ ਉੱਪਰਲੇ, ਇਹ 14 ਤਬਕ ਇਸਲਾਮ ਧਰਮ ਨੇ ਮੰਨੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਲੱਖਾਂ ਪਤਾਲ ਲੱਖਾਂ ਆਕਾਸ਼, ਜਿੰਨੇ ਵੀ ਸਥਾਨ ਹਨ ਸਾਰਿਆਂ ਦਾ ਰਾਜਾ ਪਰਮੇਸ਼ਰ ਵਾਹਿਗੁਰੂ ਮਾਲਕ ਹੈ। ਕੋਈ ਵੀ ਲੋਕ, ਕੋਈ ਵੀ ਪਤਾਲ, ਕੋਈ ਸਵਰਗ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਹੀਂ ਕੁਝ ਕਰ ਸਕਦੇ, ਸਾਰਿਆਂ ਤੇ ਪਰਮਾਤਮਾ ਦਾ ਹੁਕਮ ਚੱਲਦਾ, ਰਾਜਾ ਰੂਪ ਹੈ।
ਅਨਹਦ ਸ਼ਬਦ ਅਗਾਜਾ,
ਉਸ ਪਰਮਾਤਮਾ ਵਾਹਿਗੁਰੂ ਦਾ ਸ਼ਬਦ ਜਿਹੜਾ ਹੁਕਮ ਹੈ, ਹੱਦ ਤੋਂ ਰਹਿਤ ਅਗਾਜਾ, ਇੱਕ ਰਸ ਗੱਜ ਰਿਹਾ ਹੈ। ਕੋਈ ਨਹੀਂ ਹੁਕਮ ਪਰਮਾਤਮਾ ਵਾਹਿਗੁਰੂ ਦਾ ਮੇਟ ਸਕਦਾ। ਹਵਾਵਾਂ ਦੇ ਭੈ ਵਿੱਚ ਚੱਲਦੀਆਂ ਨੇ, ਅਗਨੀ ਵੀ ਭੈ ਵਿੱਚ ਹੈ, ਪਾਣੀ ਵੀ ਭੈ ਦੇ ਵਿੱਚ ਹੈ, ਧਰਤੀ ਵੀ ਭੈ ਵਿੱਚ, ਅਸਮਾਨ ਵੀ ਜਿਹੜਾ ਭੈ ਦੇ ਵਿੱਚ ਹੈ। ਪੰਜੇ ਤੱਤ ਜਦੋਂ ਦਰ ਦੇ ਵਿੱਚ ਰੱਖੇ ਨੇ, ਸਰੀਰ ਵੀ ਸਾਡਾ ਪੰਜਾਂ ਤੱਤਾਂ ਦਾ ਹੀ ਬਣਿਆ ਹੈ। ਇਸ ਲਈ ਸਾਰੇ ਜੀਵਾਂ ਦੇ ਸਰੀਰ, ਜਿਨ੍ਹਾਂ ਤੋਂ ਸਰੀਰ ਬਣੇ ਪੰਜ ਤੱਤ, ਇਹ ਵੀ ਪਰਮਾਤਮਾ ਦੇ ਭੈ ਦੇ ਵਿੱਚ ਨੇ। ਸਾਰਿਆਂ ਉੱਪਰ ਪਰਮਾਤਮਾ ਦਾ ਇੱਕ ਰਸ ਜਿਹੜਾ ਸ਼ਬਦ ਕਹੀਏ ਹੁਕਮ ਅਗਾਜਾ, ਉਹ ਵੱਜ ਰਿਹਾ ਹੈ।
ਕਿਆ ਚਤੁਰਾਈ,
ਇਸ ਪਰਮਾਤਮਾ ਦੇ ਪਾਸ ਬੰਦੇ ਦੀ ਚਤੁਰਾਈ ਕੀ ਕਰੇਗੀ, ਸਿਆਣਪ ਬੰਦੇ ਦੀ ਚੁਸਤ ਚਲਾਕੀ ਬੰਦਿਆਂ ਨਾਲ ਕਰ ਸਕਦਾ, ਪਰਮਾਤਮਾ ਦੇ ਅੱਗੇ ਕਿਸੇ ਦੀ ਚਤੁਰਾਈ ਸਿਆਣਪ ਨਹੀਂ ਚੱਲਦੀ।
ਨਾਨਕ ਆਪ ਗਵਾਈ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੀਵ ਨੂੰ ਕੀ ਕਰਨਾ ਚਾਹੀਦਾ ਉਹਦੀ ਪ੍ਰਾਪਤੀ ਕਰਨ ਵਾਸਤੇ, ਮਿਲਣਾ ਕਰੇ ਗੁਰੂ ਦੇ ਨਾਲ, ਪੂਰ ਕਰਨ ਸਤਿਗੁਰੂ ਦੇ ਨਾਲ ਮਿਲ ਕਰਕੇ ਆਪ ਗਵਾਈ ਫਿਰ ਆਪਾ ਭਾਵ ਗਵਾ ਦੇਵੇ ਅੰਦਰ ਆਪਣੀ ਨਿਮਰਤਾ ਲਿਆਵੇ ਹੰਕਾਰ ਮੇਟ ਦੇਵੇ ਤੇ ਜਦੋਂ ਨਿਮਰਤਾ ਦੇ ਤਲੇ ਤੇ ਖੜੇਗਾ ਫਿਰ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਮੰਨੇਗਾ ਤੇ ਫਿਰ ਉੱਥੇ ਗੁਰੂ ਦੀ ਬਖਸ਼ਿਸ਼ ਹੋਵੇਗੀ ਪਰਮਾਤਮਾ ਦਾ ਰੂਪ ਸਾਰਿਆਂ ਦੇ ਵਿੱਚ ਨਜ਼ਰੇ ਆਵੇਗਾ ਤੇ ਪਰਮਾਤਮਾ ਫਿਰ ਜੀਵ ਨੂੰ ਆਪਣੇ ਵਿੱਚ ਭੇਦ ਕਰ ਲਵੇਗਾ ਇਹ ਪਰਮ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਬਖਸ਼ੇ ਨੇ ਅੱਜ ਸਾਧ ਸੰਗਤ ਜੀ ਪੋਹ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ ਜਿਹੜੀਆਂ ਸੰਕ੍ਰਾਂਤਾਂ ਹਨ ਸੰਕ੍ਰਾਂਤ ਸ਼ਬਦ ਤਾਂ ਵਰਤਿਆ ਕਿਉਂਕਿ ਇਹ ਸੰਸਕ੍ਰਿਤ ਦਾ ਸ਼ਬਦ ਹੈ ਅੱਜ ਵਿਗੜ ਕਰਕੇ ਇਹ ਸੰਗਰਾਂਦ ਬਣ ਗਿਆ ਸੰਕ੍ਰਾਂਤ ਦਾ ਅਰਥ ਹੁੰਦਾ ਹੈ ਸੰਗਰਮਣ ਗਮਨ ਇਤੀ ਸੰਕ੍ਰਾਂਤੀ ਜਦੋਂ ਸੂਰਜ ਆਪਣੀ ਚਾਲ ਦੇ ਵਿੱਚ ਤੁਰਦਾ ਹੈ ਤਾਂ ਸੂਰਜ ਦੀਆਂ 12 ਰਾਸ਼ੀਆਂ ਮੰਨੀਆਂ ਨੇ ਜਿਸ ਨੂੰ ਅਸੀਂ 12 ਮਹੀਨੇ ਕਹਿ ਦਿੰਦੇ ਹਾਂ ਜਾਂ ਇਉਂ ਸਮਝ ਲਈਏ ਵੀ ਜਿਵੇਂ ਇੱਕ ਮਨੁੱਖ ਸਵਾਰੀ ਕਰਦਾ ਉਹਦੀ ਸਵਾਰੀ ਵਾਸਤੇ 12 ਰਾਤ ਖੜੇ ਨੇ ਇੱਕ ਰਾਥ ਦੇ ਵਿੱਚੋਂ ਨਿਕਲ ਕੇ ਦੂਜੇ ਰਾਥ ਵਿੱਚ ਜਾਵੇਗਾ ਦੂਜੇ ਚੋਂ ਨਿਕਲ ਕੇ ਤੀਸਰੇ ਵਿੱਚ ਪ੍ਰਵੇਸ਼ ਕਰੇਗਾ ਇਉਂ ਜਿਹੜਾ ਇਹ ਸੂਰਜ ਹੈ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਜਦੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਤੇ ਉਸ ਦਿਨ ਸੰਕ੍ਰਾਂਤ ਬਣਦੀ ਹੈ ਸੰਕ੍ਰਾਂਤ ਦਾ ਅਰਥ ਹੁੰਦਾ ਹੈ ਕਿ ਸਮੇਂ ਦੀ ਚਾਲ ਵਿੱਚ ਆ ਕੇ ਫਰਕ ਪੈ ਜਾਣਾ ਗਰਮੀ ਸਰਦੀ ਤੇ ਇਸ ਲਈ ਇਹ ਸੂਰਜ ਦੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਤੁਰਿਆ ਜਾਂਦਾ ਰਾਸ਼ੀਆਂ ਤੋਂ ਨਿਕਲ ਕੇ ਮਹੀਨੇ ਬਣੇ ਜਾਂਦੇ ਨੇ ਅੱਜ ਜਿਹੜਾ ਹੈ ਪੋਹ ਦੇ ਮਹੀਨੇ ਦੀ ਸੰਕ੍ਰਾਂਤ ਹੈ ਤੇ ਇਹ ਜਿਹੜੀ ਸ਼ੀਸ਼ੀਆ ਦੇ ਰੁੱਤ ਦਾ ਦੂਸਰਾ ਮਹੀਨਾ ਮੰਨਿਆ 6 ਰੁੱਤਾਂ ਵਿਦਵਾਨਾਂ ਨੇ ਮੰਨੀਆਂ ਨੇ ਤੇ ਪੋਹ ਦੇ ਮਹੀਨੇ ਦੁਆਰਾ ਜੋ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਨੇ ਆਓ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ
ਭੁੱਖ ਤੁਖਾਰ ਨਾ ਵਿਆਪਈ
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਪਰਮ ਪਵਿੱਤਰ ਸ਼ਬਦ ਦੇ ਦੁਆਰਾ ਪੋਹ ਦੇ ਮਹੀਨੇ ਦੀ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹ ਜਿਹੜਾ ਪੋਹ ਦਾ ਮਹੀਨਾ ਹੈ ਇਸ ਵਿੱਚ ਆ ਕਰਕੇ ਬਹੁਤ ਜ਼ਿਆਦਾ ਕੋਰਾ ਪੈਂਦਾ ਕੱਕਰ ਪੈਂਦਾ ਕਈ ਇਲਾਕਿਆਂ ਵਿੱਚ ਆ ਕਰਕੇ ਬਰਫ਼ ਪੈਂਦੀ ਹੈ ਤੇ ਇਹਦਾ ਜਿਹੜਾ ਅਸਰ ਹੈ ਸਮੇਂ ਦੇ ਅਨੁਸਾਰ ਸਾਧ ਸੰਗਤ ਬਨਸਪਤੀ ਤੇ ਪੈਂਦਾ ਦਰਖਤਾਂ ਦੇ ਪੱਤੇ ਵੀ ਸੁੱਕ ਜਾਂਦੇ ਜਦੋਂ ਕੋਰਾ ਪੈਂਦਾ ਜਿਹੜੀਆਂ ਕੋਮਲ ਕਲੀਆਂ ਹੋਇਆ ਕਰਦੀਆਂ ਬੂਟੀਆਂ ਦੀਆਂ ਉਹ ਸੁੱਕ ਜਾਂਦੀਆਂ ਨੇ ਤੇ ਉਹਦੀਆਂ ਜੜ੍ਹਾਂ ਦੇ ਤੱਕ ਅਸਰ ਜਾਂਦਾ ਇਸ ਮਹੀਨੇ ਵਿੱਚ ਬਰਫ਼ ਕੋਰੇ ਤੇ ਕੱਕਰ ਦਾ ਫਿਰ ਜਿਹੜਾ ਪਾਣੀ ਹੈ ਤੇ ਪਾਣੀ ਉੱਪਰ ਵੀ ਬੜਾ ਗਹਿਰਾ ਅਸਰ ਪੈਂਦਾ ਹੈ ਬਰਫ਼ ਦਾ ਤੇ ਜਦੋਂ ਇਹ ਮੌਸਮ ਇਸ ਤਰ੍ਹਾਂ ਦਾ ਬਣ ਜਾਂਦਾ ਹਵਾਵਾਂ ਵਗਦੀਆਂ ਨੇ ਕੱਕਰ ਪੈਂਦਾ ਹੈ ਕੋਰਾ ਪੈਂਦਾ ਬਰਫ਼ ਵਰਦੀ ਹੈ ਤੇ ਪਾਣੀ ਦਾ ਰੂਪ ਬਦਲ ਜਾਂਦਾ ਉਹ ਵੀ ਇੱਕ ਬਰਫ਼ ਦਾ ਰੂਪ ਹੀ ਬਣ ਜਾਂਦਾ ਤੇ ਫਿਰ ਉਸ ਜੰਮੇ ਹੋਏ ਪਾਣੀ ਨੂੰ ਕੋਈ ਪਾਣੀ ਨਹੀਂ ਕਹਿੰਦਾ ਉਹਨੂੰ ਸਾਰੇ ਬਰਫ਼ ਪੈਣ ਲੱਗ ਜਾਂਦੇ ਨੇ ਚਾਹੇ ਉਹਨੂੰ ਫਿਰ ਕਿਸੇ ਦਸਤਰ ਵਿੱਚੋਂ ਪਾ ਕੇ ਚੁੱਕ ਲਵੋ ਪਾਣੀ ਕਦੇ ਕਿਸੇ ਦਸਤਰ ਵਿੱਚ ਨਹੀਂ ਰੁਕਿਆ ਕਰਦਾ ਬਰਫ਼ ਬਣ ਕੇ ਉਹਦੇ ਵਿੱਚ ਰੁਕ ਜਾਂਦਾ ਹੱਥਾਂ ਦੀਆਂ ਤਲੀਆਂ ਵਿੱਚ ਚੁੱਕ ਲਓ ਉਸ ਬਰਫ਼ ਨੂੰ ਕੋਈ ਨਹੀਂ ਕਹੇਗਾ ਵੀ ਇਹ ਪਾਣੀ ਚੁੱਕੀ ਫਿਰਦਾ ਕਹਿਣਗੇ ਬਰਫ਼ ਚੁੱਕੀ ਫਿਰਦਾ ਹੈ ਫਿਰ ਸਮੇਂ ਦੇ ਨਾਲ ਜਦੋਂ ਸਾਧ ਸੰਗਤ ਰੁੱਤ ਬਦਲਦੀ ਹੈ ਤਾਂ ਉਸ ਵੇਲੇ ਫਿਰ ਸੂਰਜ ਦੀਆਂ ਤਿੱਖੀਆਂ ਕਿਰਨਾਂ ਆ ਕੇ ਪੈਂਦੀਆਂ ਉਸ ਬਰਫ਼ ਦੇ ਉੱਪਰ ਉਹੀ ਬਰਫ਼ ਫਿਰ ਪਿਘਲ ਕਰਕੇ ਪਾਣੀ ਦਾ ਰੂਪ ਬਣ ਜਾਂਦੀ ਹੈ ਇਹ ਬਾਹਰੀ ਪ੍ਰਮਾਣ ਨੂੰ ਦੁਨਿਆਵੀ ਸੌਖੀਆਂ ਸਮਝਣ ਵਾਸਤੇ ਜਿਹਨੂੰ ਕਿਹਾ ਜਾਂਦਾ ਇਸੇ ਤਰ੍ਹਾਂ ਅੰਤਰੀਵ ਰੂਪ ਦੇ ਅੰਦਰ ਜਿਹੜਾ ਪੋਹ ਦਾ ਮਹੀਨਾ ਇਹ ਹੈ ਸਾਡਾ ਮਨੁੱਖਾ ਸਰੀਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭੁੱਖ ਤੁਖਾਰ ਨਾ ਵਿਆਪਈ ਤੇ ਇਸ ਮਹੀਨੇ ਦੇ ਵਿੱਚ ਆ ਕਰਕੇ ਬਰਫ ਪੈਂਦੀ ਹੈ ਤੇ ਇੱਧਰ ਮਨੁੱਖਾ ਸਰੀਰ ਸਾਡਾ ਹੈ ਪੋਹ ਦਾ ਮਹੀਨਾ ਇਹਦੇ ਵਿੱਚ ਮੌਸਮ ਜਿਹੜਾ ਬਦਲਣਾ ਉਹ ਕੀ ਹੈ ਕੁਸੰਗਤ ਦਾ ਇੱਕ ਤਾਂ ਮਨੁੱਖਾ ਸਰੀਰ ਦੇ ਸ਼ੁਭ ਸੰਗਤ ਮਿਲ ਜਾਣੀ ਗੁਰੂ ਦੀ ਕਿਸੇ ਕਮਾਈ ਵਾਲੇ ਰੱਬ ਦੇ ਪਿਆਰੇ ਗੁਰਮੁਖਾਂ ਦੀ ਤੇ ਇੱਕ ਕੁਸੰਗਤ ਮਿਲ ਜਾਣੀ ਅਸਰ ਦੋਵਾਂ ਦੇ ਹੋਵੇਗਾ ਤੇ ਜਿਹੜੀ ਗੁਰਮੁਖਾਂ ਦੀ ਸੰਗਤ ਹੋਵੇਗੀ ਉਹ ਤਾਂ ਸੂਰਜ ਦੀਆਂ ਕਿਰਨਾਂ ਵਾਂਗ ਆ ਕਰਕੇ ਪਵੇਗੀ ਸਾਡੀ ਜਿਹੜੀ ਆਤਮਾ ਹੈ ਤੇ ਇਹ ਪਰਮੇਸ਼ਰ ਵਾਹਿਗੁਰੂ ਨੇ ਜਲਦੀ ਨਿਆਈ ਬਣਾਈ ਹੈ ਤੇ ਜਿਸ ਵੇਲੇ ਤੇ ਆਤਮਾ ਦ੍ਰਵੀ ਭੂਤ ਹੁੰਦਾ ਉਸ ਵੇਲੇ ਸਾਧ ਸੰਗਤ ਗੁਰੂ ਦੀ ਕਿਰਪਾ ਦੀ ਕਿਰਨ ਪੈਂਦੀ ਹੈ ਆ ਕਰਕੇ ਜਦੋਂ ਕੁਸੰਗਤ ਹੋ ਜਾਂਦੀ ਬੰਦੇ ਨੂੰ ਫਿਰ ਉੱਥੇ ਜਿਹੜਾ ਮਨ ਇਹਦਾ ਜੜਤਾ ਵਾਲਾ ਬਣ ਜਾਂਦਾ ਸਭ ਗੁਣਾਂ ਦੇ ਪੱਤੇ ਜਿਹੜੇ ਚੰਗੇ ਗੁਣ ਖਤਮ ਹੋ ਜਾਂਦੇ ਨੇ ਤੇ ਜਿਹੜੀ ਭਾਵਨਾ ਅੰਦਰ ਸ਼ਰਧਾ ਦੀ ਕੋਮਲ ਕਲੀ ਬੰਦੇ ਦੀ ਮਰ ਜਾਂਦੀ ਸ਼ਰਧਾ ਮਰ ਜਾਂਦੀ ਕੁਸੰਗਤ ਵਿੱਚ ਆ ਕਰਕੇ ਇਸੇ ਤਰ੍ਹਾਂ ਫਿਰ ਜਿਹੜਾ ਮਨ ਇੱਕ ਡਲੇ ਦੀ ਨਿਆਈ ਜੜਤਾ ਵਾਲਾ ਕਠੋਰ ਬਣ ਜਾਂਦਾ ਬਾਣੀ ਕਹੇਗੀ ਤਾਂ ਵੀ ਮਨ ਸਮਝੇਗਾ ਕੋਈ ਰੱਬ ਦਾ ਪਿਆਰਾ ਬਚਨ ਕਹਿ ਦੇਵੇ ਤੇ ਕਹਿੰਦੇ ਅਜੇ ਕਹੀ ਜਾਂਦਾ ਉਹਦਾ ਵੀ ਅਸਰ ਨਹੀਂ ਹੋਣਾ ਕਿਉਂਕਿ ਕੁਸੰਗਤ ਨੇ ਮਨ ਇੰਨਾ ਜੜ ਕਰ ਦਿੱਤਾ ਬਰਫ ਦੇ ਵਾਂਗ ਉਸ ਜੜ ਹੋਏ ਮਨ ਨੂੰ ਜਿਵੇਂ ਚੁੱਕ ਕੇ ਤੇ ਕੋਈ ਵਸਤਰ ਵਿੱਚ ਪਾ ਲਵੇ ਇਸੇ ਤਰ੍ਹਾਂ ਉਸ ਜੜਤਾ ਵਾਲੇ ਮਨ ਨੂੰ 84 ਲੱਖ ਜੂਨਾਂ ਦੇ ਵਸਤਰ ਵਿੱਚ ਪਾਇਆ ਜਾਂਦਾ ਫਿਰ ਉਹ ਮਨ ਜਾ ਕੇ ਦੁੱਖ ਸੁੱਖ ਭੋਗਦਾ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੋ ਕੁਸਲਾਤ ਹਾਥ ਦੀਪ ਕੂਹਾਂ ਪਰੇ ਤੇ ਸਾਧ ਸੰਗਤ ਜਿਸ ਵੇਲੇ ਫਿਰ ਗੁਰੂ ਸਾਹਿਬ ਕਿਰਨ ਪਾਉਂਦੇ ਨੇ ਆਪਣੇ ਉਪਦੇਸ਼ ਦੀ ਗਿਆਨ ਦੀਆਂ ਕਿਰਨਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਜ਼ਿੰਦਗੀ ਵਿੱਚ ਆ ਜਾਂਦੀਆਂ ਨੇ ਸੰਗਤ ਮਿਲ ਜਾਂਦੀ ਜੀਵ ਨੂੰ ਤੇ ਉਹ ਜੰਮਿਆ ਹੋਇਆ ਜੜਤਾ ਵਾਲਾ ਮਨ ਪਿਘਲ ਕਰਕੇ ਫਿਰ ਉਹ ਦ੍ਰਵੀ ਭੂਤ ਹੋ ਜਾਂਦਾ ਜਿਹੜਾ ਮਨ ਕੁਸੰਗਤ ਵਿੱਚ ਪੈ ਕੇ ਹੰਕਾਰੀ ਹੋ ਗਿਆ ਸੀ ਉਹ ਵੀ ਸਾਧ ਸੰਗਤ ਦੇ ਵਿੱਚ ਆ ਕਰਕੇ ਨਿਮਰਤਾ ਵਾਲਾ ਬਣ ਜਾਂਦਾ ਇਹ ਜਿਹੜਾ ਪੋਹ ਦਾ ਮਹੀਨਾ ਮਨੁੱਖਾ ਸਰੀਰ ਹੈ ਇਸ ਦੇ ਅੰਦਰ ਸਤਿਗੁਰੂ ਪਾਤਸ਼ਾਹ ਜਦੋਂ ਗਿਆਨ ਦਿੰਦੇ ਨੇ ਗੁਰਸਿੱਖ ਨੂੰ ਉਪਦੇਸ਼ ਦੀ ਕਿਰਨ ਦਿੰਦੇ ਨੇ ਤੇ ਇਹਦਾ ਮਨ ਫਿਰ ਜੜਤਾ ਨੂੰ ਪ੍ਰਾਪਤ ਨਹੀਂ ਹੁੰਦਾ ਮਨ ਦ੍ਰਵੀ ਭੂਤ ਹੁੰਦਾ ਹੈ ਮਨ ਨਿਮਰਤਾ ਵਾਲਾ ਬਣ ਜਾਂਦਾ ਇਹ ਸ਼ੁਭ ਸਿੱਖਿਆ ਪੋਹ ਦੇ ਮਹੀਨੇ ਚੋਂ ਗ੍ਰਹਿਣ ਕਰਨੀ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭੋਖ ਬੁਖਾਰ ਨਾ ਵਿਆਪਈ ਜਿਹੜਾ ਇਹ ਭੋਖ ਪੋਹ ਦਾ ਮਹੀਨਾ ਹੈ ਇਹਦੇ ਵਿੱਚ ਤੁਖਾਰ ਜਿਹੜੀ ਬਰਫ ਪੈਂਦੀ ਹੈ ਕੱਕਰ ਪੈਂਦਾ ਕੋਰਾ ਵਰਦਾ ਹੈ ਬੜੀ ਠੰਡ ਪੈਂਦੀ ਹੈ ਤੇ ਪ੍ਰੰਤੂ ਨਾਮ ਵਿਆਪੇ ਉਹ ਗੁਰੂ ਦੇ ਪਿਆਰੇ ਗੁਰਸਿੱਖਾਂ ਨੂੰ ਵਿਆਪਦੀ ਨਹੀਂ ਹੈ ਕਦੇ ਠੰਡ ਦਾ ਆ ਕਰਕੇ ਅਸਰ ਹੀ ਨਹੀਂ ਕਰਦੇ ਅੱਜ ਦਾ ਮਹੀਨਾ ਇਹ ਸ਼ੁਰੂ ਹੋ ਗਿਆ ਅੱਜ ਤੋਂ ਆਪਣੇ ਧਿਆਨ ਲੈ ਜਾ ਸ੍ਰੀ ਅਨੰਦਪੁਰ ਸਾਹਿਬ ਆਹ ਦਿਨ ਸੀ ਜਦੋਂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੁੱਚੇ ਜਿੰਨੇ ਸਿੰਘ ਅਨੰਦਪੁਰ ਦੇ ਕਿਲੇ ਦੀ ਘੇਰਾਬੰਦੀ ਦੇ 6 ਮਹੀਨਿਆਂ ਤੋਂ ਘੇਰੇ ਪਏ ਹੋਏ ਨੇ ਢਿੱਡੋ ਭੁੱਖੇ ਸਨ ਪੀਣ ਵਾਸਤੇ ਪਾਣੀ ਦਾ ਨਾਲਾ ਵੀ ਪਹਾੜੀਆਂ ਨੇ ਬੰਦ ਕਰ ਦਿੱਤਾ ਸੀ ਤੇ ਜਦੋਂ ਸਿੰਘ ਪਾਣੀ ਲੈਣ ਜਾਂਦੇ 2 ਜਾਂਦੇ ਸੀ ਇੱਕ ਜੋਗ ਕੇ ਸ਼ਹੀਦ ਹੋ ਜਾਂਦਾ ਤੇ ਇੱਕ ਪਾਣੀ ਦੇ ਕੇ ਵਾਪਸ ਮੁੜਦਾ ਸੀ ਅੱਜ ਦੇ ਆਹ ਦਿਨ ਸੀ ਪੋਹ ਦੇ ਮਹੀਨਿਆਂ ਦੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 6 ਪੋਹ ਦੀ ਰਾਤ ਨੂੰ ਕਿਲ੍ਹਾ ਅਨੰਦਪੁਰ ਸਾਹਿਬ ਦਾ ਛੱਡਣਾ ਫਿਰ ਸਰਸਾ ਦੇ ਕਿਨਾਰੇ ਆਉਣਾ ਚਮਕੌਰ ਸਾਹਿਬ ਦੀ ਗੜੀ ਵਿੱਚ ਵੱਡੇ ਲਾਲਾਂ ਨੇ ਦੂਰ ਜਾਣਾ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਦੇ ਨੇ ਸਰਹੰਦ ਦੀ ਧਰਤੀ ਤੇ ਮਾਤਾ ਗੁਜਰ ਕੌਰ ਜੀ ਨੇ ਸੱਚਖੰਡ ਪਿਆਮੇ ਕਰਨੇ ਇਹ ਸਾਰਾ ਕੁਝ ਪੋਹ ਦੇ ਮਹੀਨੇ ਵਿੱਚ ਹੋ ਰਿਹਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪੋਹ ਸੁਜੇ ਸਪਤਵੇਂ ਨੂੰ ਪ੍ਰਕਾਸ਼ ਦਿਹਾੜਾ ਉਹ ਵੀ ਪੋਹ ਦੇ ਵਿੱਚ ਹੀ ਆ ਰਿਹਾ ਕਹਿਣ ਤੋਂ ਭਾਵ ਕੇ ਅੱਜ ਜਦੋਂ ਨਜ਼ਰ ਮਾਰ ਕੇ ਦੇਖਾਂਗੇ ਕਿਹੋ ਜਿਹਾ ਸਮਾਂ ਹੋਵੇਗਾ ਸਰੀਰ ਠੁਰ ਠੁਰ ਕਰਦੇ ਹੋਣਗੇ ਅਨੰਦਪੁਰ ਦੀ ਧਰਤੀ ਤੇ ਪ੍ਰੰਤੂ ਜਿਨ੍ਹਾਂ ਵੱਲ ਪਰਮੇਸ਼ਰ ਹੋ ਜਾਂਦਾ ਭੋਖ ਤੁਖਾਰ ਨਾ ਵਿਆਪੇ ਉਹਨਾਂ ਨੂੰ ਪੋਹ ਦੇ ਮਹੀਨੇ ਦੀ ਤੁਖਾਰ ਜਿਹੜੀ ਬਰਫ਼ ਦੀ ਠੰਡ ਮੀਆਂ ਕਰਕੇ ਵਿਆਪਦੀ ਹੈ ਲਾਲ ਐਵੇਂ ਨਹੀਂ ਜਕਾਰੇ ਛੱਡਦੇ ਸਨ ਨਿੱਕੀਆਂ ਜਿੰਦਾਂ ਨੀਹਾਂ ਵਿੱਚ ਖੜੀਆਂ ਹੋਈਆਂ ਵੱਡੇ ਸਾਹਿਬਜ਼ਾਦੇ ਐਵੇਂ ਨਹੀਂ ਕਹਿ ਰਹੇ ਸਨ ਦੇਵੇ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੂ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ ਤੁਖਾਰ ਬਰਫ ਆ ਕਰਕੇ ਸਾਡੇ ਸਰੀਰਾਂ ਨੂੰ ਮਾਰਦੀ, ਮਨੁੱਖ ਦੇ ਹੱਥ ਪੈਰ ਜੜ ਹੋ ਜਾਂਦੇ, ਸੁੰਨ ਹੋ ਜਾਂਦੇ, ਪਰੰਤੂ ਨਾਮ ਦਾ ਪ੍ਰਤਾਪ ਇਹੋ ਜਿਹਾ ਭੋਖ ਤੁਖਾਰ ਨਾ ਵਿਆਪੇ। ਉਹਨਾਂ ਨੂੰ ਪੋਹ ਦੇ ਮਹੀਨੇ ਵਿੱਚ ਬਰਫ ਆ ਕਰਕੇ ਵਿਆਪਦੀ ਨਹੀਂ, ਦੁੱਖ ਨਹੀਂ ਦਿੰਦੀ ਹੈ। ਇਹਨਾਂ ਦੇ ਕੰਠ ਹਿਰਦੇ ਵਿੱਚ ਨਾ ਹੋ ਸਾਰੀ ਸ੍ਰਿਸ਼ਟੀ ਦੇ ਪਤੀ ਪਰਮਾਤਮਾ ਦਾ ਨਾਮ ਆ ਕੇ ਮਿਲ ਗਿਆ। ਜਿਨ੍ਹਾਂ ਨੇ ਹਿਰਦੇ ਵਿੱਚ ਨਾਮ ਵਸਾ ਲਿਆ, ਜਪ ਜਪ ਕੇ ਕਮਾਈਆਂ ਕਰ ਲਈਆਂ, ਉਹਨਾਂ ਨੂੰ ਤੇ ਤੱਤੀਆਂ ਤਵੀਆਂ ਵੀ ਕਦੇ ਦੁੱਖ ਨਹੀਂ ਦਿੰਦੀਆਂ ਜੇਠ ਹਾੜ ਦੇ ਮਹੀਨੇ। ਤੇ ਪੋਹ ਦੇ ਮਹੀਨੇ ਵਿੱਚ ਆ ਕਰਕੇ ਸਾਧ ਸੰਗਤ ਐਸੀ ਬਰਫ ਵੀ ਕਦੇ ਦੁੱਖ ਨਹੀਂ ਦੇ ਸਕਦੀ ਹੈ।
ਵਿਦਿਆ ਚਰਨਾਰ ਬਿੰਦ,
ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖਾਂ ਦਾ ਮਨ ਚਰਨਾਰ ਬਿੰਦ, ਪਰਮਾਤਮਾ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਵਿਦਿਆ ਗੁਣਿਆ ਗਿਆ ਜੁੜ ਚੁੱਕਿਆ ਹੈ।
ਦਰਸ਼ਨ ਲਗੜਾ ਸਾਹਿਬ,
ਉਹਨਾਂ ਦੇ ਮਨਾਂ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਸ਼ਾਹੋ ਨਾਮ ਉਤਸ਼ਾਹ ਲੱਗ ਰਿਹਾ ਹੈ। ਚਾਹੇ ਵੀ ਕਦੋਂ ਮੈਨੂੰ ਪਰਮਾਤਮਾ ਦੇ ਦਰਸ਼ਨ ਦੀਦਾਰ ਪ੍ਰਾਪਤ ਹੋਣ।
ਗੋਬਿੰਦ ਗੋਪਾਲ ਰਾਏ,
ਜਿਹੜਾ ਗੋਬਿੰਦ ਪਰਮੇਸ਼ਰ ਵਾਹਿਗੁਰੂ ਸਾਰਿਆਂ ਦੀ ਬਿੰਦ ਰਾਖੀ ਕਰਨ ਵਾਲਾ ਹੈ, ਗੋਪਾਲ ਪ੍ਰਿਥਵੀ ਦਾ ਪਾਲਕ, ਉਸ ਵਾਹਿਗੁਰੂ ਦੀ ਓਟ ਜਿਨ੍ਹਾਂ ਨੇ ਟੇਕ ਲਈ ਹੈ।
ਸਵਾਮੀ ਲਾ,
ਕਹਿੰਦੇ ਨੇ ਭਾਈ ਮਨੁੱਖਾ ਜਨਮ ਦੇ ਅੰਦਰ ਤਾਂ ਸਵਾਮੀ ਪਰਮਾਤਮਾ ਦੀ ਸੇਵਾ ਕਰਨ ਦਾ ਹੀ ਲਾਹਾ ਹੈ, ਪਰਮਾਤਮਾ ਦਾ ਸੇਵਾ ਸਿਮਰਨ ਕਰਨ ਦਾ ਹੀ ਲਾਹਾ ਹੈ। ਪ੍ਰਾਣੀ ਤੋਂ ਆਇਓ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁੱਕਦੇ ਚੱਲੀ ਰਹਿਣ। ਜਾਂ ਤੇ ਜਿਹੜੇ ਦੇਹੇ ਹੈ ਇਸ ਦੇਹੇ ਕੋ ਸਿਮਰੈ ਦੇਵ, ਸਾ ਦੇਹੇ ਭਾਜੋ ਹਰ ਕੀ ਸੇਵ। ਇੱਕ ਤਾਂ ਭਜਨ ਕਰਨ ਵਾਸਤੇ, ਇੱਕ ਸੇਵਾ ਕਰਨ ਵਾਸਤੇ, ਦੋ ਹੀ ਕੰਮਾਂ ਵਾਸਤੇ ਸਰੀਰ ਮਿਲਿਆ ਹੈ। ਗੁਰੂ ਦੇ ਪਿਆਰੇ ਕਹਿੰਦੇ ਨੇ ਭਾਈ ਸੇਵਾ ਸਵਾਮੀ ਲਾਹੋ, ਪਰਮਾਤਮਾ ਸਵਾਮੀ ਮਾਲਕ ਦੀ ਸੇਵਾ ਕਰਕੇ ਲਾਹਾ ਖੱਟ ਲਓ। ਲਾਹਾ ਕੀ ਹੋਵੇਗਾ? ਪਰਮਾਤਮਾ ਵਿੱਚ ਏਕਤਾ ਹੋ ਜਾਵੇਗੀ। ਜਿਹੜੀ ਇਹ ਵਿਖਿਆ ਜ਼ਹਿਰ ਰੂਪ, ਜਿਹੜੀ ਇਹ ਮਾਇਆ ਹੈ ਸੰਸਾਰ ਦੀ, ਫਿਰ ਉਹਨਾਂ ਗੁਰੂ ਦੇ ਪਿਆਰਿਆਂ ਨੂੰ ਪੋ ਨਹੀਂ ਸਕਦੀ, ਆ ਕਰਕੇ ਲੱਗਣਾ ਨਹੀਂ ਕਰਦੀ ਹੈ।
ਸਾਧੂ ਗੁਣ ਗਾਹੋ,
ਜਿਨ੍ਹਾਂ ਨੇ ਸਾਧੂ ਸ੍ਰੇਸ਼ਟ ਗੁਰਮੁਖ ਪਿਆਰੇ ਗੁਰਸਿੱਖਾਂ ਨਾਲ ਮਿਲ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕੀਤਾ, ਤੇ ਸਾਧੂ ਨਾਮ ਜਿਹੜੇ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਸਤਿਗੁਰੂ ਹਨ, ਗੁਰੂ ਨਾਲ ਮਿਲ ਕੇ ਪਰਮਾਤਮਾ ਦੇ ਗੁਣਾਂ ਨੂੰ ਜਿਹੜੇ ਗਾਉਂਦੇ ਹਨ। ਜੀਵ ਦੀ ਜਿਹੜੀ ਵਿਰਤੀ ਸੀ ਉਹ ਪਰਮਾਤਮਾ ਦੇ ਵਿੱਚੋਂ ਜੀਵ ਉਤਪੰਨ ਹੋਇਆ ਸੀ। ਮਾਤਾ ਦੇ ਉਦਰ ਵਿੱਚ ਵੀ ਇਹਨੂੰ 100 ਜਨਮ ਦੇ ਸੋਝੀ ਗਿਆਨ ਹੁੰਦਾ, ਤੇ ਜਨਮ ਹੋਣ ਤੋਂ ਬਾਅਦ ਹੀ ਮਾਇਆ ਦਾ ਪ੍ਰਭਾਵ ਪੈਂਦਾ, ਇੱਥੋਂ ਤੱਕ ਨਾਸਤਕ ਬਣ ਜਾਂਦਾ ਵੀ ਰੱਬ ਕਿਹਨੇ ਦੇਖਿਆ ਹੈ। ਜਹ ਤੇ ਉਪਜੀ, ਜਿੱਥੋਂ ਤੇਰੀ ਜੀਵ ਵਿਰਤੀ ਉਪਜੀ, ਪੈਦਾ ਹੋਏ ਸੀ ਪਰਮਾਤਮਾ ਵਿੱਚ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤਹ ਤਹ ਮਿਲੀ, ਉੱਥੇ ਜਾ ਕਰਕੇ ਫਿਰ ਜੀਵ ਦੀ ਜਿਹੜੀ ਵਿਰਤੀ ਮਿਲ ਜਾਂਦੀ ਹੈ। ਜਦੋਂ ਪੈਦਾ ਹੋਈ ਸੀ ਵਿਰਤੀ, ਉਦੋਂ ਬ੍ਰਹਮਾਕਾਰ ਸੀ, ਦੁਨੀਆਂ ਵਿੱਚ ਆ ਕੇ ਸੰਸਾਰਾਕਾਰ ਵਿਰਤੀ ਬਣ ਗਈ, ਤੇ ਜਦੋਂ ਉਲਟ ਕਰਕੇ ਸੰਸਾਰਾਕਾਰ ਤੋਂ ਬ੍ਰਹਮਾਕਾਰ ਫਿਰ ਵਿਰਤੀ ਬਣ ਜਾਂਦੀ, ਫਿਰ ਉਸੇ ਪਰਮਾਤਮਾ ਵਿੱਚ ਜਾ ਕੇ ਮਿਲੀ ਮਿਲ ਜਾਂਦੀ ਹੈ।
ਸੱਚੀ ਪ੍ਰੀਤ ਸਮਾਹੋ,
ਜਿਹੜੇ ਗੁਰੂ ਦੇ ਪਿਆਰੇ ਆਪਣੇ ਗੁਰੂ ਪਰਮੇਸ਼ਰ ਨਾਲ ਸੱਚੀ ਪ੍ਰੀਤੀ ਕਰਦੇ, ਉਹਨਾਂ ਨੂੰ ਸਮਾਹੋ ਸਮਾਹੜਾ ਹੁੰਦਾ, ਆਨੰਦ ਮਿਲਦਾ ਹੈ, ਜ਼ਿੰਦਗੀ ਦਾ ਖੇੜਾ ਪ੍ਰਾਪਤ ਹੋ ਜਾਂਦਾ।
ਗਹਲੀਨੀ ਪਾਰ ਬ੍ਰਹਮ,
ਇੱਥੇ ਘਰ ਦਾ ਅਰਥ ਹੈ ਮਨ ਰੂਪੀ ਹੱਥ, ਤੇ ਗਹਿਲੀਨੀ ਦਾ ਅਰਥ ਪਕੜ ਲੈਣਾ ਕੀਤੀ, ਫਿਰ ਮਨ ਦੀ ਜਗ੍ਹਾ ਤੇ ਬੁੱਧੀ ਰੂਪ ਜਿਹੜੀ ਬਾਂਹ, ਇਹਦਾ ਅਰਥ ਹੋਵੇਗਾ। ਕਰ ਗਹਿਲੀਨੀ ਪਾਰ ਬ੍ਰਹਮ, ਪਰਮਾਤਮਾ ਨੇ ਹੱਥ ਮਨ ਪਕੜ ਲਿਆ, ਤੇ ਬੁੱਧੀ ਰੂਪ ਜਿਹੜੀ ਬਾਂਹ ਹੈ, ਜਿਨ੍ਹਾਂ ਪਿਆਰਿਆਂ ਦੀ ਪਰਮਾਤਮਾ ਨੇ ਪਕੜ ਲੈਣਾ ਕੀਤੀ ਹੈ।
ਨਾ ਵਿਛੜਿਆ
ਫਿਰ ਉਹਨਾਂ ਦੀ ਬਾਂਹ ਨੂੰ ਪਰਮਾਤਮਾ ਨਹੀਂ ਛੱਡਦਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜੇ ਧਰਮ ਵਾਲਿਆਂ ਦੀ ਵੀ ਬਾਂਹ ਪਕੜ ਲਈ ਹਿੰਦੂ ਵੀਰਾਂ ਦੀ ਤੇ ਕਿਹਾ ਸੀ ਸਤਿਗੁਰੂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਕਹਿ ਦੇ ਸਾਡੇ ਧਰਮ ਦੇ ਗੁਰੂ ਤੇਗ ਬਹਾਦਰ ਬਣ ਗਏ ਨੇ ਜੇ ਉਹਨਾਂ ਨੂੰ ਮੁਸਲਮਾਨ ਬਣਾ ਲਵੋ ਬਿਨਾਂ ਕਹਿਣ ਤੋਂ ਅਸੀਂ ਬਣ ਜਾਵਾਂਗੇ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਨਾ ਬਣ ਸਕੇ ਤੇ ਸਾਨੂੰ ਫਿਰ ਮਜ਼ਬੂਰ ਨਾ ਕੀਤਾ ਜਾਵੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦੂਜੇ ਧਰਮ ਵਾਲਿਆਂ ਦੀ ਵੀ ਬਾਂਹ ਪਕੜ ਲੈਣਾ ਕੀਤੀ ਪਰਮਾਤਮਾ ਵਾਹਿਗੁਰੂ ਨੇ ਤਾਂ ਸਾਰੇ ਧਰਮ ਬਣਾਏ ਹੋਏ ਨੇ ਪਰਮੇਸ਼ੁਰ ਵਾਹਿਗੁਰੂ ਆਪਣੇ ਪਿਆਰਿਆਂ ਦੀ ਕਿਸੇ ਧਰਮ ਦੇ ਵਿੱਚ ਹੋਵੇ ਭਾਵਨਾ ਵਾਲਾ ਕਮਾਈ ਵਾਲਾ ਸਿਮਰਨ ਭਜਨ ਬੰਦਗੀ ਵਾਲਾ ਸਾਰਿਆਂ ਦੀ ਬਾਂਹ ਪਰਮਾਤਮਾ ਪਕੜਦਾ ਹੈ ਕਰਗਹ ਲੀਨੀ ਪਾਰ ਬ੍ਰਹਮ ਜਿਨ੍ਹਾਂ ਦੀ ਪਰਮਾਤਮਾ ਨੇ ਬੁੱਧੀ ਰੂਪ ਬਾਂਹ ਪਕੜ ਲਈ ਬਹੁੜ ਨਾ ਵਿਛੜਿਆ ਹੋ ਉਹ ਮੁੜ ਕਰਕੇ ਪਰਮਾਤਮਾ ਤੋਂ ਵਿਛੜਦੇ ਨਹੀਂ ਦੂਰ ਨਹੀਂ ਜਾਂਦੇ ਹਨ
ਵਾਰ ਜਾਓ ਲੱਖ ਬੇਰੀਆ
ਲੱਖਾਂ ਵਾਰੀ ਅਸੀਂ ਉਸ ਪਰਮਾਤਮਾ ਵਾਹਿਗੁਰੂ ਤੋਂ ਬਾਰ ਬਲਿਹਾਰ ਜਾਂਦੇ ਕੁਰਬਾਨ ਜਾਂਦੇ ਹਾਂ
ਸੱਜਣ ਆਗਮ ਅਗਾਹ
ਜਿਹੜਾ ਹਰ ਹਰੀ ਪਰਮਾਤਮਾ ਪਾਪਾਂ ਦਾ ਹਾਰਕ ਹੈ ਤੇ ਸੱਜਣ ਪਰਮਾਤਮਾ ਵਾਹਿਗੁਰੂ ਮਾਤਾ ਦੇ ਗਰਭ ਦੇ ਵਿੱਚ ਜੀਵ ਦੀ ਰੱਖਿਆ ਕਰਨ ਵਾਲਾ ਆਗਮ ਮਨ ਦੀ ਗਮਤਾ ਤੋਂ ਪਰੇ ਅਗਾਹੋ ਕਹੀ ਬੁੱਧੀ ਦੀ ਜਿਹੜੀ ਚਤਰਾਈ ਬੁੱਧੀ ਦੀ ਵਿਚਾਰ ਤੋਂ ਅਗਾਹੋ ਬੜਾ ਡੂੰਘਾ ਹੈ ਨਾ ਬੁੱਧੀ ਵਿਚਾਰਾਂ ਤੱਕ ਜਾਂਦੀ ਇੰਨੀ ਡੂੰਘਾਈ ਤੱਕ ਤੇ ਨਾ ਮਨ ਜਿਹੜਾ ਆਪਣੀ ਗਮਤਾ ਕਰਕੇ ਜਾਂਦਾ ਐਸੇ ਪਰਮਾਤਮਾ ਤੋਂ ਸਦਾ ਬਲਿਹਾਰ ਕੁਰਬਾਨ ਜਾਣਾ ਕਰੀਏ
ਪਾਈ ਨਾਰਾਇਣ
ਜਿਹੜਾ ਨਾਰਾਇਣ ਸ਼ੁੱਧ ਸਰੂਪ ਪਰਮਾਤਮਾ ਨਰਾਂ ਨਰਾਂ ਦੇ ਵਿੱਚ ਆਇਆ ਹੋਇਆ ਉਸ ਪਰਮਾਤਮਾ ਨੂੰ ਸ਼ਰਮ ਹੈ ਲੱਜਾ ਪੈਂਦੀ ਹੈ
ਨਾਨਕ ਦਰ ਪਈਆ
ਪਿਆਰਾ ਸਾਰੇ ਦਰ ਛੱਡ ਕੇ ਪਰਮਾਤਮਾ ਦੇ ਦਰ ਤੇ ਪੈ ਜਾਣਾ ਕਰੇ ਇੱਕ ਬੰਦਾ ਦੁਨਿਆਵੀ ਉਹਦੇ ਦਰ ਤੇ ਮੰਗਤਾ ਖੜਾ ਤੇ ਬੰਦਾ ਸ਼ਰਮ ਮੰਨਦਾ ਵੀ ਦਰਵਾਜ਼ੇ ਤੋਂ ਮੰਗਤਾ ਖਾਲੀ ਨਾ ਚੱਲਿਆ ਜਾਵੇ ਏਡਾ ਵੱਡਾ ਪਰਮਾਤਮਾ ਜੇ ਉਹਦੇ ਦਰ ਤੇ ਆ ਕਰਕੇ ਕੋਈ ਡਿੱਗ ਪਵੇ ਤੇ ਕਿਵੇਂ ਨਾ ਪਰਮਾਤਮਾ ਬਖਸ਼ੇਗਾ ਪਰਮਾਤਮਾ ਨੂੰ ਲੱਜਾ ਆਉਂਦੀ ਹੈ ਜੇਕਰ ਕੋਈ ਸ਼ਰਮ ਵਿੱਚ ਆ ਕਰਕੇ ਪੈ ਜਾਣਾ ਕਰੇ
ਸੁਹੰਦਾ ਸਰਬ ਸੁਖ
ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਪੋਖ ਜਿਹੜਾ ਪੋਹ ਦਾ ਮਹੀਨਾ ਹੈ ਸੁਹੰਦਾ ਸੋਭ ਨੇਕ ਬਣ ਜਾਂਦਾ ਸਾਰੇ ਸੁਖ ਜੀਵ ਨੂੰ ਪ੍ਰਾਪਤ ਹੋ ਜਾਂਦੇ ਹਨ
ਬਖਸ਼ੇ ਬੇਪਰਵਾਹ
ਜਿਸ ਨੂੰ ਬੇਪਰਵਾਹ ਪਰਮਾਤਮਾ ਵਾਹਿਗੁਰੂ ਆਪ ਬਖਸ਼ਿਸ਼ ਕਰ ਦੇਵੇ ਉਹਦਾ 30 ਦਿਨ ਦਾ ਮਹੀਨਾ ਵੀ ਇਹ ਸਫਲਾ ਹੋ ਜਾਣਾ ਮਨੁੱਖਾ ਸਰੀਰ ਦਾ ਮਹੀਨਾ ਵੀ ਉਹਦਾ ਸਫਲਾ ਜਿਹਦੇ ਤੇ ਪਰਮਾਤਮਾ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਜਾਂ ਦੂਜਾ ਅਰਥ ਇਸ ਦਾ ਹੈ ਜਿਸ ਬਖਸ਼ੇ ਬੇਪਰਵਾਹ ਹੋ ਜਿਹਨੂੰ ਬੇਪਰਵਾਹ ਪਰਮਾਤਮਾ ਵਾਹਿਗੁਰੂ ਬਖਸ਼ ਲੈਂਦਾ ਪਰਮਾਤਮਾ ਤੋਂ ਬਿਨਾਂ ਬੰਦਾ ਬੰਦੇ ਨੂੰ ਨਹੀਂ ਬਖਸ਼ੇਗਾ ਕਦੇ ਨਾ ਬੰਦਿਆਂ ਦੀ ਟੇਕ ਰੱਖੋ ਪਰਮਾਤਮਾ ਜੀ ਨੂੰ ਬਖਸ਼ ਲਵੇ ਕੌਡੀ ਰਾਕਸ਼ ਵਰਗੇ ਬਲੀ ਕੰਧਾਰੀ ਵਰਗੇ ਸੱਜਣ ਠੱਗ ਵਰਗੇ ਭੂਮੀ ਚੋਰ ਵਰਗੇ ਕਿਹੜੇ ਨੇ ਬਖਸ਼ੇ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਬਖਸ਼ ਲੈਣਾ ਕੀਤਾ ਉਹਨਾਂ ਦਾ ਮਨੁੱਖਾ ਸਰੀਰ ਸੁਹੰਦਾ ਸੋਭ ਨੀਕ ਭਾਵ ਫਿਰ ਟੇਢੀਆਂ ਜੂਨਾਂ ਵਿੱਚ ਨਹੀਂ ਪਰਮਾਤਮਾ ਉਹਨਾਂ ਨੂੰ ਜਾਣ ਦਿੰਦਾ ਹੈ ਇਹ ਪਰਮ ਪਵਿੱਤਰ ਉਪਦੇਸ਼ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੋਖ ਦੇ ਮਹੀਨੇ ਦੁਆਰਾ ਪੋਹ ਦੇ ਮਹੀਨੇ ਦੁਆਰਾ ਸਾਨੂੰ ਬਖਸ਼ਿਆ ਹੈ ਸਤਿਗੁਰੂ ਦੀ ਕਿਰਪਾ ਕਰਨ ਸੁੰਦਰ ਵਿਚਾਰਾਂ ਸਾਡੇ ਸਾਰਿਆਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ ਜਿਸ ਕਰਕੇ ਅਸੀਂ ਲੋਕ ਸੁਖੀ ਅਤੇ ਪਰਲੋਕ ਸਹੇਲੇ ਹੋ ਸਕੀਏ ਗੁਰਬਾਣੀ ਅਗਾਧ ਬੋਧ ਹੈ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੂੰ ਕਿਰਪਾ ਕਰਕੇ ਖਿਮਾ ਬਖਸ਼ੂਗੀ ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਹੀ ਬਸਰਾਮ ਦੇਈਏ ਜੀ
ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।